ਉਸ ਅਨੁਸਾਰ ਵਿਚਾਰ ਕਰ ਸਕੀਏ। ਕਰੋ ਕਿਰਪਾ ਕੋਈ ਵੀ ਰਚਨਾ ਦਾਤਾਰ ਜੀ ਦੀ ਬਖਸ਼ੀ ਹੋਈ ਫਤਿਹ ਤੋਂ ਵਾਂਝੀ ਨਾ ਰਹੇ। ਪਿਆਰ ਅਦਬ ਦੇ ਨਾਲ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਅਰਦਾਸ ਦੇ ਇਸ ਵਿਸ਼ੇ ਨੂੰ ਆਪਾਂ ਸੰਕੋਚਿਆ ਸੀ ਕਿ ਸੱਤਾਂ ਮੰਗੇ ਹੋਏ ਦਾਨਾਂ ਵਿੱਚੋਂ ਸਭ ਤੋਂ ਪਹਿਲਾ ਦਾਨ ਸੀ ਕਿ ਸਿੱਖਾਂ ਨੂੰ ਸਿੱਖੀ ਦਾਨ। ਉਸ ਸੰਬੰਧੀ ਅਸੀਂ ਸੰਖੇਪ ਜੀ ਵਿਚਾਰ ਕੀਤੀ ਹੈ ਤੇ ਇੱਕ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਕੀਤੀ ਸੀ ਕਿ ਸਿੱਖੀ ਸ਼ਬਦ ਇੰਨਾ ਵੱਡਾ, ਇੰਨਾ ਮਹਾਨ ਹੈ ਕਿ ਜੇ ਸਿੱਖ ਆਪਣੀ ਸਾਰੀ ਜ਼ਿੰਦਗੀ ਵਿੱਚ ਸਿੱਖੀ ਦੀ ਵਿਆਖਿਆ ਕਰਦਾ ਰਹੇ ਤੇ ਸ਼ਾਇਦ ਸਿੱਖੀ ਨੂੰ ਪੂਰੀ ਤਰ੍ਹਾਂ ਉਹ ਬਿਆਨ ਨਾ ਕਰ ਸਕੇ। ਸਤਿਗੁਰੂ ਜੀ ਨੇ ਜਿਤਨੀ ਕੁ ਸੂਝ ਦਿੱਤੀ, ਮੈਂ ਸਿਰਫ ਸੰਖੇਪ ਜਾਂ ਕੁਝ ਕੁ ਹਿੰਟ ਆਪ ਨਾਲ ਸਾਂਝੇ ਕੀਤੇ ਸਨ, ਕਿਉਂਕਿ ਯਤਨ ਹੈ ਕਿ ਇਸ ਫੇਰੀ ਵਿੱਚ ਸਤਿਗੁਰੂ ਕਿਰਪਾ ਕਰੇ ਅਰਦਾਸ ਦੀ ਸੰਪੂਰਨਤਾ ਹੋ ਜਾਏ। ਇਸ ਤੋਂ ਅਗਲਾ ਜਿਹੜਾ ਸਿੱਖ ਨੇ ਦਾਨ ਮੰਗਿਆ ਹੈ, ਉਸ ਦਾਨ ਨੂੰ ਅਸੀਂ ਰੋਜ਼ ਮੰਗਦੇ ਜ਼ਰੂਰ ਹਾਂ, ਪਰ ਖਿਮਾ ਕਰਿਓ, ਕੁਝ ਸ਼ਬਦ ਐਸੇ ਨੇ ਜਿਹੜੇ ਰੋਜ਼ ਦੁਹਰਾਏ ਜਾਂਦੇ ਨੇ, ਪਰ ਉਹਨਾਂ ਸ਼ਬਦਾਂ ਵੱਲ ਜੇ ਆਪਾਂ ਰੋਜ਼ ਧਿਆਨ ਦਈਏ ਵੀ ਜਿਹੜੇ ਸ਼ਬਦ ਅਸੀਂ ਗੁਰੂ ਕੀ ਹਜ਼ੂਰੀ ਵਿੱਚ ਮੰਗਦੇ ਹਾਂ ਤੇ ਗੁਰੂ ਦਿੰਦਾ, ਤੇ ਕੀ ਅਸੀਂ ਉਸ ਦਾਤ ਨੂੰ ਲੈਣ ਨੂੰ ਵੀ ਤਿਆਰ ਹਾਂ ਕਿ ਨਹੀਂ। ਕੋਈ ਵੀ ਸਾਡਾ ਸਮਾਗਮ ਹੋਵੇ, ਕਿਸੇ ਦੇ ਘਰ ਖੁਸ਼ੀ ਹੋਵੇ, ਗਮੀ ਹੋਵੇ, ਘਰ ਦਾ ਮਹੂਰਤ ਹੋਵੇ, ਕਾਰੋਬਾਰ ਦੀ ਅਰਦਾਸ ਹੋਵੇ, ਪੁੱਤਰ ਦਾ ਜਨਮ ਦਿਨ ਹੋਵੇ, ਪੁੱਤਰ ਦੀ ਸ਼ਾਦੀ ਹੋਵੇ, ਤੇ ਇਹ ਸ਼ਬਦ ਅਸੀਂ ਸਾਰੇ ਪੜ੍ਹਨੇ ਆ ਸਿੱਖਾਂ ਨੂੰ ਸਿੱਖੀ ਦਾਨ, ਤੇ ਅਗਲਾ ਸ਼ਬਦ ਕਹਿੰਦੇ ਆ ਕੇਸ਼ ਦਾਨ। ਮੈਂ ਕਹਿੰਦਾ ਵਾਂ ਕਿ ਕੇਸ਼ਾਂ ਦਾ ਦਾਨ ਮੰਗਦਾ ਹੈ ਸਿੱਖ ਗੁਰੂ ਕੋਲੋਂ, ਤੇ ਜਦੋਂ ਘਰ ਵਿੱਚ ਅਰਦਾਸ ਕਰਨੇ ਆ ਤੇ ਕੇਸ਼ ਦਾਨ ਮੰਗਦੇ ਆ, ਹਕੀਕਤ ਇਹ ਰੱਬ ਤਾਂ ਤਰੁੱਠ ਕੇ ਕੇਸ਼ ਦਿੰਦਾ ਹੈ, ਪਰ ਬਦਕਿਸਮਤੀ ਅਸੀਂ ਉਸ ਦਾਨ ਨੂੰ ਸਾਂਭਣ ਵਾਸਤੇ ਤਿਆਰ ਨਹੀਂ ਹੁੰਦੇ। ਕਹਿ ਜ਼ਰੂਰ ਦਿੰਦੇ ਹਾਂ, ਹੋ ਸਕਦਾ ਅੱਜ ਦਾ ਵਿਸ਼ਾ ਕਈਆਂ ਦੇ ਅੰਦਰ ਨੂੰ ਨਾ ਭਾਵੇ। ਮੈਂ ਪਹਿਲਾਂ ਖਿਮਾ ਮੰਗ ਲਾਂ ਕਿ ਗੁਰੂ ਦੇ ਸ਼ਬਦ ਨੂੰ ਲੁਕਾਉਣਾ ਕੇਵਲ ਟਕਿਆਂ ਦੀ ਖਾਤਰ, ਏਦੂ ਵੱਡਾ ਪਾਪ ਹੀ ਦੁਨੀਆਂ ਤੇ ਕੋਈ ਨਹੀਂ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਸਿੱਖਾਂ ਲਈ ਦੂਜਾ ਦਾਨ ਮੰਗਿਆ ਜਾਂਦਾ ਹੈ। ਦੇਖੋ ਇੱਥੇ ਸ਼ਬਦ ਸਿੱਖਾਂ ਸ਼ੁਰੂ ਹੋਇਆ ਕਿ ਸਿੱਖਾਂ ਨੂੰ ਸਿੱਖੀ ਦਾਨ। ਇਹ ਸਿੱਖਾਂ ਨੂੰ ਸ਼ਬਦ ਕੇਸ਼ ਨਾਲ ਵੀ ਆਉਣਾ। ਅਗਲਾ ਸ਼ਬਦ ਅਸੀਂ ਪੜ੍ਹਨੇ ਆ ਕਿ ਸਿੱਖਾਂ ਨੂੰ ਸਿੱਖੀ ਦਾਨ, ਤੇ ਨਾਲ ਸ਼ਬਦ ਹੈ ਕੇਸ਼ ਦਾਨ। ਉੱਥੇ ਵੈਸੇ ਰਹਿਤ ਮਰਿਆਦਾ ਵਿੱਚ ਲਿਖਿਆ ਕੇਸ਼ ਦਾਨ, ਆਮ ਤੌਰ ਤੇ ਦਾ ਪਾਠ ਕੀਤਾ ਜਾਂਦਾ ਕੇਸ਼ ਦਾਨ। ਇਸ ਕੇਸ਼ ਦਾ ਅਰਥ ਕੀ ਹੈ? ਆਪਾਂ ਅਰਥ ਕਰਾਂਗੇ ਕੇਸ਼ ਦਾ ਅਰਥ ਵਾਲ, ਕੇਸ਼ ਦਾ ਅਰਥ ਜ਼ੁਲਫ, ਕੇਸ਼ ਦਾ ਅਰਥ ਕਰਾਂਗੇ ਫਾਰਸੀ ਵਿੱਚ ਮੂਵੇ ਮੁਬਾਰਕ, ਮੂਵੇ ਸ਼ਬਦ ਕੱਲਾ ਵਰਤਾਂਗੇ। ਦੇਖੋ ਇੱਥੇ ਮੂਵੇ ਦਾ ਅਰਥ ਮਰਨਾ ਨਹੀਂ, ਭਾਵਾਂ ਸਾਡੀ ਬੋਲੀ ਵਿੱਚ ਅਸੀਂ ਸ਼ਬਦ ਮੂਵੇ ਵੀ ਵਰਤ ਲੈਂਦੇ ਹਾਂ ਕਿ ਇਹ ਮੁੰਡਿਆ ਕਿਉਂ ਨਾ ਮੂਇਓ, ਹੁਣ ਉੱਥੇ ਮੂਏ ਦਾ ਅਰਥ ਮਰਨਾ, ਤੇ ਫਾਰਸੀ ਵਿੱਚ ਮੂਏ ਦਾ ਅਰਥ ਹੁੰਦਾ ਹੈ ਜ਼ੁਲਫ, ਕੇਸ਼ ਜਾਂ ਇੱਕ ਵਾਲ ਸ਼ਬਦ ਵਰਤੀਏ। ਹੁਣ ਕੇਸ਼ ਦਾ ਅਰਥ ਕੀ? ਗਿਆਨੀ ਊਧਮ ਸਿੰਘ ਹੋਣਾ ਨੇ ਕਈ ਦਹਾਕੇ ਪਹਿਲਾਂ ਇੱਕ ਪੁਸਤਕ ਲਿਖੀ ਸੀ। ਮੈਂ ਇਸ ਕਰਕੇ ਪੁਸਤਕਾਂ ਦਾ ਵੇਰਵਾ ਦੇ ਰਿਹਾ ਕਿ ਕਈ ਵਾਰੀ ਅਸੀਂ ਲੈਕਚਰ ਵਿੱਚ, ਕਥਾ ਵਿੱਚ ਆਪਣਾ ਸਮਾਂ ਸੀਮਤ ਹੋਣ ਕਰਕੇ ਉਸ ਵਿਸ਼ੇ ਦੇ ਵਿਸਤਾਰ ਕਰਨ ਤੋਂ ਗੁਰੇਜ਼ ਕਰ ਜਾਂਦੇ ਹਾਂ, ਪਰ ਉਹਨਾਂ ਪੁਸਤਕਾਂ ਵਿੱਚੋਂ ਸਾਡੇ ਹਰ ਸਵਾਲ ਦਾ ਉੱਤਰ ਮਿਲੇਗਾ। ਉਸ ਪੁਸਤਕ ਦਾ ਨਾਮ ਹੈ ਕਿ ਕੇਸ਼ ਚਮਤਕਾਰ। ਹੁਣ ਕੇਸ਼ ਦੇ ਜਦੋਂ ਉਹਨਾਂ ਨੇ ਅਰਥ ਸ਼ੁਰੂ ਕੀਤੇ, ਉਹ ਕਹਿੰਦੇ ਨੇ ਜੇਕਰ ਕੋਈ ਪੁੱਛੇ ਵੀ ਕੇਸ਼ ਦੇ ਅਰਥ ਕੀ ਨੇ, ਤੇ ਉਹਨਾਂ ਸ਼ਬਦ ਵਰਤੇ ਨੇ ਕੇਸ਼ ਜਿਹੜਾ ਹੈ ਇਹ ਕਾਸ਼ ਧਾਤੂ ਵਿੱਚੋਂ ਪੈਦਾ ਹੋਇਆ ਹੈ। ਧਾਤੂ ਦਾ ਅਰਥ ਇਸ ਅੱਖਰ ਦਾ ਮੁੱਢ ਕੀ, ਦੋ ਅੱਖਰਾਂ ਦਾ ਸੁਮੇਲ, ਕੱਕੇ ਨੂੰ ਕੰਨਾ, ਕੱਕੇ ਨੂੰ ਲਾਂ, ਤੇ ਸੱਸਾ ਕੇਸ਼। ਉਹ ਕਹਿੰਦੇ ਨੇ ਇਹ ਕਾਸ਼ ਧਾਤੂ ਵਿੱਚੋਂ ਨਿਕਲਿਆ, ਇਹਦੀ ਰੂਟ ਜੋ ਹੈ, ਇਹਦੀ ਜੜ ਜੋ ਹੈ ਅੱਖਰ ਦੀ, ਕਿਉਂਕਿ ਜਿੰਨੇ ਵੀ ਸ਼ਬਦ ਅਸੀਂ ਬੋਲਦੇ ਹਾਂ ਵਿਆਕਰਣ ਦੇ ਅਨੁਸਾਰ ਆਖਰ ਉਹ ਸ਼ਬਦ ਕਿਤੋਂ ਨਾ ਕਿਤੋਂ ਤਾਂ ਪੈਦਾ ਹੋਏ ਨੇ, ਕੋਈ ਤੱਤ ਬਵ ਰੂਪ ਵਿੱਚ ਨੇ, कोई तत् समरूप विच नहीं। जिहड़ा हुण केश शब्द है, जिवें पिछले दिन एक दिन अर्ज कीती सी कि गुरु शब्द संस्कृत की ग्री धातु विचों निकलिया, धर्म शब्द संस्कृत की त्री धातु विचों निकलिया है, मजहब शब्द जो है ध्यान दिया जे ए अरबी दे जुहब शब्द विचों निकलिया है, ते जुहब दा अर्थ भी अखरी यह हुंदा है कि प्रकाश दे के रस्ता विखाण वाला। मजहब दा अर्थ ही एक है कि जिहड़ा सानू मार्ग दसदा पे रोशनी देंदा पिया। इसे तरह जिहड़ा ये शब्द आया केश, वह कहिंदे ने यह मन्निया जांदा है कि केश काश धातु विचों पैदा होया है। हुण इहदे काश दा अर्थ इक आपां उंज भी शब्द वरतने आ कि काश मैं उत्थे हुंदा, इहदा अर्थ इह नहीं। मेरी इस बेनती नूं थोड़ा जिहा समझ लिओ कि केश दा अर्थ की है। वह कहिंदे ने इह काश धातु विचों निकलिया है, इहदी रूट काश है, आकाश नहीं। कहन लगे काश दा अखरी अर्थ हुंदा है ज्योति, काश दा अखरी अर्थ है नूर, काश दा अखरी अर्थ है प्रकाश। वह कहिंदे ने जिस रूट विचों, जिस धातु विचों, जिस जड़ विचों यह शब्द निकलिया है, हकीकत विच ओहदा अर्थ प्रकाश चानण, ओहदा अर्थ रोशनी है। ते जदों उहनां दे शब्द पढ़े ते गुरु ग्रंथ साहिब दी बाणी दी रोशनी लई, ते सच जाणो केश भी उहनां दी निशानी है जिन्हां दे अंदर रब ने ज्ञान दा दीवा बाल दिता है। केश उहनां दा चिन्ह है जिन्हां नूं गुरु ने ज्ञान दी दात दित्ती है। साहब धन गुरु नानक साहब जी तो लैके गुरु कलगीधर सच्चे पातशाह जी तक हुण मंगिया गया दातार सानू केशां दा दान दिओ। तुसीं पिछे अरदास विच सरवण कीता है कि दो तीन चीजां दो वारी रिपीट होईआं। एक तो जिदन असीं इह बचन पढ़े सन कि जिन्हां सिंघां सिंघणियां ने धर्म इत शीश दिते, बंद बंद कटाए, खोपरियां लुखाईआं, चरखियां ते चढ़े, आरियां नाल चीरे गए, गुरद्वारियां दी सेवा लई कुरबानियां कीतियां, धर्म नहीं खा रहा। ते अगली शब्द सी सिखी के सां सवासां नाल निभाई। इस तो पहला जिहड़ा पैरा सी पढ़ने आ वह एक है कि पंजां प्यारियां। मैं दो उदाहरणां दे के इस विषय वल तुरना कि पंजां प्यारियां चौहां साहिबजादियां चालियां मुक्तियां खटियां जपियां तपियां, जिन्ना नाम जपया बंद छकिया देग चलाई ते तेग वाई। दो शब्द सी वरते सन उदन के देग भी चलाई ते तेग भी वाई, देग चलाई तेग वाही, देख के अन दिख कीता तिन्हां दी कमाई दा ध्यान धर के खालसा जी बोलो जी वाहिगुरु। प्यारे से प्यारे शब्द वरतने। हुण देग चलाई ते तेग वाई, फिर जिदन असी अरदास पढ़ी ना खालसे दी ते उदन फिर मंगिया गया दाता जी कि कृपा करियो देग तेग फतह। पहला उन्हां नूं चेते कीता जिन्हां देग भी चलाई ते तेग भी वाई। ते अज जदों असी अरदास नूं फिर पढ़न लगे ते मैं हैरान होया, पहला उन्हां नूं चेते कीता जिन्हां केस रख के केशां नूं आंच ना आउण दित्ती, अपनियां खोपरियां लवा लईआं। अज फिर दान विच कहन लगे दाता जिवें भाई तारू सिंह नूं केसां दा दान दिता सी, सिख तेरे चरणां विच बेनती करदे ने सानूं केसां दा दान दे। केसां दा दान शब्द वरते ते उत्थे असीं पढ़िया सी कि खोपरियां लुहाईआं। ते जदों खोपरी शब्द पढ़ने आ उदों ध्यान अचनचेत केसां वल जांदा है। ते जदों असीं पढ़ने आ कि धर्म नहीं हारिया सिखी केसां सवासां नाल निभाई, तीन शब्द ने सिखी केस ते सवास। जिन्नी देर तक ओहदे सवास कायम रहे ने कहिंदे ने उन्नी देर तक सिख ने अपने केसां नूं आंच नहीं आउण दित्ती। फिर उहनां दी कमाई दा सी ध्यान धरने कि सिखी केसां सवासां नाल निभाई, तिन्हां दी कमाई दा ध्यान धर के खालसा जी बोलो जी वाहिगुरु। अज असीं तीजी वारी फिर शब्द वरते हैं कि दातार जे त्रुटे हो ते कृपा करके सानू केसां दा दान दिओ। सिख ने क्यों यह शामिल कर लिया, कुछ गल्लां ऐसियां जिवें रचिया रियायत ते केश दान। इहदा मतलब यह सी कि उस वेले जिहदे केस देखे जांदे सन उहनू पकड़ के कतल किया जांदा सी, ते सिख ने यह नहीं कहा इत्थे कि मैनू मौत तो बचा ली। सवाल ही नहीं पैदा होता। देखो सारे दान विचों ने किते नहीं मंगिया कि सिख केस रखे ने नू मौत तो बचाई, वह कहने मौत बेशक आ जाए पर एक कृपा करी मेरे केसा नू आंच कदी ना। इस करके सिख केसा दा दान मंगदे। सियाने लोग कहिंदे ने कि जिहड़ी असीं खुराक खाने आ ना, साडी खुराक नाल शरीर दीआं अठ धातां बनदीआं ने। अठ धातां विच ਉਹ ਖੂਨ, ਮਿੱਝ, ਤੁੱਚਾ, ਕੇਸ਼ ਆਦਿ। ਤੇ ਚੇਤੇ ਰੱਖੋ, ਇਹ ਸਿਆਣੇ ਕਹਿੰਦੇ ਨੇ, ਦਾਵਾ ਨਹੀਂ, ਕਿ ਜਦੋਂ ਮਨੁੱਖ ਦਾ ਜਨਮ ਹੁੰਦਾ ਮਾਤਾ ਦੇ ਉਦਰ ਵਿੱਚ ਸੱਤਵੇਂ ਮਹੀਨੇ ਵਿੱਚ ਇਹਦੇ ਅੰਦਰ ਰੋਮਾਂ ਦਾ ਜਨਮ ਹੋਣਾ ਸ਼ੁਰੂ ਹੁੰਦਾ ਹੈ। ਨੌ ਮਹੀਨੇ ਤੱਕ ਇਹਦੇ ਰੋਮ ਪੂਰੀ ਤਰ੍ਹਾਂ, ਇਹਦੇ ਕੇਸ਼ ਜਿਹੜੇ ਨੇ ਉਹ ਪ੍ਰਫੁੱਲਤ ਹੋ ਜਾਂਦੇ ਨੇ। ਤੇ ਚੇਤੇ ਰੱਖੋ, ਬਾਕੀ ਜਿਹੜੀਆਂ ਅੱਠ ਧਾਤਾਂ ਸਰੀਰ ਵਿੱਚ ਖੁਰਾਕ ਖਾਣ ਨਾਲ ਪੈਦਾ ਹੁੰਦੀਆਂ ਨੇ, ਉਹਨਾਂ ਵਿੱਚੋਂ ਸਭ ਤੋਂ ਪੁਖਤਾ ਜਿਹੜੀ ਧਾਤ ਹੈ ਉਹ ਕੇਸ਼ ਨੇ। ਆਪ ਜੀ ਕਹੋਗੇ ਕਿਵੇਂ, ਹੁਣ ਹੱਡੀਆਂ ਪੈਦਾ ਹੁੰਦੀਆਂ ਨੇ ਤੇ ਅਸੀਂ ਦੇਖਦੇ ਹਾਂ ਵਹਿੰਦਿਆਂ ਵਹਿੰਦਿਆਂ ਹੱਡੀਆਂ ਜਵਾਬ ਦੇ ਜਾਂਦੀਆਂ ਨੇ, ਦੰਦ ਡਿੱਗ ਪੈਂਦੇ ਨੇ, ਤੁਚੀ ਤੁਚਾ ਜਿਹੜੀ ਹੈ ਇਹਨੂੰ ਝੂੜੀਆਂ ਪੈ ਜਾਂਦੀਆਂ ਨੇ। ਬੰਦੇ ਦੀ ਮੌਤ ਹੋ ਜਾਏ ਤੇ ਇਹਨੂੰ ਕਿਤੇ ਖਾਕ ਵਿੱਚ ਸਪੁਰਦ ਕੀਤਾ ਜਾਏ, ਖਾਕੇ ਸਪੁਰਦ ਇਹਨੂੰ ਕੀਤਾ ਜਾਏ ਤੇ ਉਸ ਵੇਲੇ ਕੀ ਹੁੰਦਾ, ਇਹਦੀ ਚਮੜੀ ਗਲ ਜਾਏਗੀ, ਇਹਦੀ ਮਿੱਝ ਖਤਮ ਹੋ ਜਾਏਗੀ, ਇਹਦਾ ਖੂਨ ਖਤਮ ਹੋ ਜਾਏਗਾ। ਪਰ ਕਹਿੰਦੇ ਨੇ ਕੇਸ਼ ਇੰਨਾ ਪੁਖਤਾ ਨੇ ਉਹ ਛੇਤੀ ਕੀਤਿਆਂ ਮਿੱਟੀ ਵਿੱਚ ਰੱਖੇ ਹੋਏ ਵੀ ਨਹੀਂ ਜੇ ਗਲਦੇ। ਕੇਸ਼ ਜਿਹੜੇ ਨੇ ਇਹ ਮਿੱਟੀ ਵਿੱਚ ਦੱਬੇ ਹੋਏ ਵੀ ਕਦੀ ਛੇਤੀ ਕੀਤਿਆਂ ਗਲਦੇ ਨਹੀਂ। ਮੈਂ ਆਪਣੇ ਵਿਸ਼ੇ ਵੱਲ ਤੁਰਾਂ। ਅਸੀਂ ਕਈ ਵਾਰੀ ਕਹਿੰਦੇ ਹਾਂ ਕੇਸ਼ ਕਿਉਂ, ਦੇਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲਿਓ, ਜਿਸ ਦਿਨ ਪਰਮਾਤਮਾ ਨੇ ਬੰਦੇ ਦੇ ਸਰੀਰ ਨੂੰ ਸਿਰਜਿਆ, ਭਾਈ ਗੁਰਦਾਸ ਕਹਿੰਦੇ ਨੇ ਕੇਸ ਸਾਡੇ ਅੰਗ ਨੇ। ਦੇਖੋ ਕਦੀ ਕਿਸੇ ਸਵਾਲ ਕੀਤਾ ਕਿ ਅੱਖਾਂ ਕਿਉਂ, ਕਦੀ ਕਿਸੇ ਪੁੱਛਿਆ ਨੱਕ ਕਿਉਂ, ਕਦੀ ਕਿਸੇ ਪੁੱਛਿਆ ਵੀ ਜੀਭ ਕਿਉਂ। ਅਸੀਂ ਦੂਜੇ ਅੰਗਾਂ ਨੇ ਕਦੀ ਸਵਾਲ ਨਹੀਂ ਕਰਦੇ, ਪਰਤ ਪਰਤ ਕੇ ਇੱਕ ਸਵਾਲ ਕਰਨੇ ਆ, ਕੇਸ ਕਿਉਂ। ਮੈਂ ਬੇਨਤੀ ਕਰਾਂ, ਭਾਈ ਸਾਹਿਬ ਨੇ ਜਦੋਂ ਬੰਦੇ ਦੇ ਸਰੀਰ ਦੇ ਅੰਗਾਂ ਦੀ ਗੱਲ ਕੀਤੀ, ਉਹਨਾਂ ਨੇ ਕੇਸ ਜਿਹੜੇ ਨੇ ਉਹਨੂੰ ਅੰਗਾਂ ਦੇ ਵਿੱਚ ਗਿਣਿਆ। ਤੁਸੀਂ ਤਵੱਜੋ ਦਿਓ, ਸ਼ਬਦ ਆਰੰਭ ਹੁੰਦਾ, ਕਹਿਣ ਲੱਗੇ ਰਕਤ ਬਿੰਦ ਕਰ ਨਿਮਿਆ, ਚਿੱਤਰ ਚਲਿੱਤਰ ਬਚਿੱਤਰ ਬਣਾਇਆ। ਭਾਈ ਸਾਹਿਬ ਦੀ ਵਾਰ ਦੀ ਪੌੜੀ, ਕਹਿੰਦੇ ਨੇ ਮਾਤਾ ਦਾ ਰਕਤ, ਪਿਤਾ ਦੇ ਬਿੰਦ ਨਾਲ ਸਰੀਰ ਸਾਡਾ ਨਿਮਿਆ ਗਿਆ। ਰਕਤ ਬਿੰਦ ਕਰ ਨਿਮਿਆ, ਚਿੱਤਰ ਚਲਿੱਤਰ ਬਚਿੱਤਰ ਬਣਾਇਆ। ਕਹਿਣ ਲੱਗੇ ਫਿਰ ਗਰਭ ਕੁੰਡ ਵਿੱਚ ਰੱਖਿਆ, ਜੀਉ ਪਾਏ ਤਨ ਸਾਜ ਸੁਹਾਇਆ। ਤੇ ਅਗਲੀ ਕਿਰਪਾ ਪਤਾ ਕੀ ਕੀਤੀ ਪਰਮਾਤਮਾ ਨੇ, ਜਦੋਂ ਅੰਗ ਬਣਾਉਣ ਲੱਗੇ, ਕਹਿਣ ਲੱਗੇ ਮੂੰਹ, ਅੱਖੀ, ਨੱਕ, ਕੰਨ, ਹੱਥ, ਪੈਰ, ਦੰਦ, ਇੱਥੋਂ ਤੱਕ ਤਾਂ ਅਸੀਂ ਕਹਾਂਗੇ ਵੀ ਸਾਡੇ ਸਰੀਰ ਦੇ ਅੰਗ ਨੇ। ਅੱਗੇ ਭਾਈ ਸਾਹਿਬ ਕਹਿੰਦੇ ਨੇ ਤੈਨੂੰ ਅਸਲ ਵਿੱਚ ਪਤਾ ਹੀ ਨਹੀਂ ਕਿ ਮੂੰਹ, ਅੱਖੀ, ਨੱਕ, ਕੰਨ, ਹੱਥ, ਪੈਰ ਤੇ ਨਾਲ ਸ਼ਬਦ ਵਰਤੇ ਦੰਦ, ਵਾਲ ਗਿਣਾਇਆ, ਗਿਣਾਇਆ ਦਰਥੇ ਗਿਣਤੀ ਕਰਾਈ ਕਿ ਜਿਹੜੇ ਤੇਰੇ ਅੰਗ ਨੇ, ਅੱਖਾਂ ਨੇ, ਕੰਨ ਨੇ, ਜੀਭ ਹੈ, ਨਾਸਕਾ ਹੈ, ਇਹ ਕਦੀ ਭੁੱਲੀ ਨਾ ਬੰਦਿਆਂ, ਰੱਬ ਨੇ ਅਸਲ ਵਿੱਚ ਸਰੀਰ ਦੇ ਰੋਮ ਤੇ ਕੇਸ ਵੀ ਤੈਨੂੰ ਅੰਗ ਹੀ ਦਿੱਤੇ ਹੋਏ, ਇਹ ਤੇਰੇ ਅੰਗ ਨੇ। ਮੈਂ ਵੈਸੇ ਸਾਇੰਸ ਵਾਲੇ ਪਾਸੇ ਨਹੀਂ ਤੁਰਨਾ ਵੀ ਇਹਦੇ ਵਿੱਚੋਂ ਕੀ ਤਾਕਤਾਂ ਮਿਲਦੀਆਂ ਨੇ, ਕੇਵਲ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਟੇਕ ਲੈ ਕੇ ਅਰਜ਼ ਕਰਨੀ। ਹੁਣ ਦੇਖੋ ਵਾਲ ਜਿਹੜੇ ਨੇ, ਕੇਸ ਜਿਹੜੇ ਨੇ, ਉਹਨਾਂ ਨੂੰ ਅੰਗ ਵਿੱਚ ਗਿਣਿਆ। ਅਸੀਂ ਕਹਿੰਦੇ ਹਾਂ ਲਓ ਜੀ ਕੇਸ ਅੰਗਾਂ ਵਿੱਚ ਕਿਵੇਂ ਆ ਗਏ, ਤੁਸੀਂ ਸਿਆਣੇ ਸਾਰੇ ਬੈਠੇ ਹੋ, ਸਾਡੀ ਨਾਸਕਾ ਦੇ ਅੰਦਰ ਵੀ ਪਰਮਾਤਮਾ ਨੇ ਰੋਮ ਪੈਦਾ ਕੀਤੇ ਨੇ। ਕਿਉਂ ਪੈਦਾ ਕਰ ਦਿੱਤੇ? ਜੇ ਪਰਮਾਤਮਾ ਸਾਡੀ ਨਾਸਕਾ ਵਿੱਚ ਰੋਮ ਨਾ ਪੈਦਾ ਕਰਦਾ ਤੇ ਪਤਾ ਨਹੀਂ ਬੰਦੇ ਨੂੰ ਕਿੰਨੀਆਂ ਕੁ ਬਿਮਾਰੀਆਂ ਲੱਗ ਜਾਂਦੀਆਂ। ਸੱਚ ਜਾਣੀ ਕਿ ਰੱਬ ਨੇ ਤੇਰੇ ਅੰਦਰ ਨੂੰ ਬਚਾਉਣ ਦੇ ਲਈ ਤੇਰੇ ਨੱਕ ਵਿੱਚ ਵੀ ਰੋਮਾਂ ਦਾ ਇੱਕ ਛਾਨਣਾ ਲਾ ਦਿੱਤਾ ਕਿ ਤੇਰੇ ਅੰਦਰ ਧੂੜ ਗਰਦਾ ਨਾ ਜਾਏ, ਜਿਹਦੇ ਨਾਲ ਕਿਤੇ ਖਤਰਨਾਕ ਬਿਮਾਰੀ ਦਾ ਜਨਮ ਨਾ ਹੋ ਜਾਏ। ਕੀ ਇਹ ਪਰਮਾਤਮਾ ਦੀ ਦਾਤ ਨਹੀਂ? ਤੇਰੇ ਕੰਨਾਂ ਵਿੱਚ ਵੀ ਰੋਮ ਪਰਮਾਤਮਾ ਨੇ ਪੈਦਾ ਕੀਤੇ। ਤੇ ਇਹ ਕਦੀ ਭੁੱਲੀ ਨਾ ਕਿ ਅੱਖਾਂ ਸਭ ਤੋਂ ਕੋਮਲ ਨੇ ਸਰੀਰ ਵਿੱਚ, ਅੱਖਾਂ ਸਭ ਤੋਂ ਇਹਦੀਆਂ ਪੁਤਲੀਆਂ ਕੋਮਲ ਨੇ। ਪਰ ਤੂੰ ਕਹਿੰਦਾ ਰੱਬ ਨੇ ਮੈਨੂੰ ਕੇਸ਼ ਕਿਉਂ ਦਿੱਤੇ ਤੇ ਬਖਸ਼ਿਆ ਤੂੰ ਅੱਖਾਂ ਦੇ ਕੇਸਾਂ ਨੂੰ ਵੀ ਨਾ? ਉਹ ਸੱਜਣਾ, ਉਸ ਪਰਮਾਤਮਾ ਨੇ ਤੇਰੀਆਂ ਅੱਖਾਂ ਦੇ ਉੱਤੇ ਦੋ ਸ਼ਟਰ ਲਾ ਦਿੱਤੇ। ਖਿਮਾ ਕਰਿਓ, ਮੈਂ ਤਾਂ ਕਿਹਾ ਸੀ, ਹੋ ਸਕਦਾ ਕਈਆਂ ਨੂੰ ਗੱਲ ਅੱਜ ਭਾਵੇ ਨਾ, ਸਾਡੀਆਂ ਅੱਖਾਂ ਉਹਨੇ ਖੁੱਲੀਆਂ ਨਹੀਂ ਰਹਿਣ ਦਿੱਤੀਆਂ, ਉਹਨੇ ਦੋ ਸ਼ਟਰ ਲਾਏ ਨੇ। ਤੇ ਦੇਖੋ ਇਹੋ ਜਿਹੀ ਖੇਡ ਵਰਤਾਈ ਉਹਨੇ, ਸਾਡੇ ਅੰਦਰ ਨੂੰ ਸੁਰਤ ਇੰਨੀ ਦਿੱਤੀ ਏ, ਸਾਹਮਣੇ ਉਹ ਕਿਤੇ ਧੂੜ ਆਉਂਦੀ ਹੋਵੇ ਤੇ ਅਚਨਚੇਤ ਆ ਦੋਨੋਂ ਚਮੜੇ ਦੀਆਂ ਪੋਪਟੀਆਂ इको दम अखा नू ढक लेंदियां ने ते उन्हां दा जिहड़ा मिलाप है दोनां दियां चिमड़ियां केस जिहड़े ने दोनां दे इको दम जिवें कब्जे मिलदे ने दरवाजियां दे इसे तरह दोनों शटर बंद हो जांदे ने ते जे तू इन्हां नू भी कट के छड्ड देगा ते सच जानी तू अपनियां कीमती अखां नू जो रब ने दात दित्ती है उन्हें कहा तेरी बड़ी है कीमती दात है इन्हू सांभ के रखी अखां उत्ते उन्हें पोपटे उन्हें पुतलियां दे उत्ते चमड़ी नाल चिमड़ियां पैदा कर दित्तियां परमात्मा ने शरीर दे अंगा की हिफाजत लई भी केसां दी दात दित्ती हुण आओ इस विषय वल आपां थोड़ा जिहा तुरना क्योंकि साढ़े बड़े सवाल ने केसां दे संबंधी ते वाहिगुरु मेहर करे जिन्नी हवा यह चली पई है खास करके हिंदुस्तान की पंजाब की धरती से कहिंदे कुहांदे लोकां दे जिहड़े अपने आप नू बहुत आगू समझदे ने उहनां दे न्याणे वह तुरे ने इस हवा के अंदर इहदा कारण की है तुसीं पछम विच बैठे हो पछम ने बाहर नू बहुत कुछ खोजिया है पूर्व ने अंदर नू बड़ा खेज खोजिया है पछम ने बहुत कुछ शरीरक भोग विलास माण चुका है ते पूर्व दे लोकां नू नवी चेटक लगी है इधरों मच्छी पत्थर चट के पूर्व नू मुड़दी पई है ते ओ अजे सोचदे पए ने शायद शरीर दे भोगां विच ही सुख पिया होया पहली बेनती कि केस असीं कहिंदे आ गुरु गोबिंद सिंह जी ने केस रखाए देखो मैं आरंभ विच बेनती करनी चाहना तीन गल्लां कदी ना भुल्यो असीं कहिंदे आ सिख जिहड़ा है ना ओ गुरु वर्गा है पढ़ने आ ना कि गुरु ग्रंथ साहिब दी बाणी विचों भी अज भी सवेरे सतगुरु जी का बचन सी कि गुरु सिख ते सिख गुरु एको गुरु उपदेश चलाए वाली गल सी असीं पढ़ने आ गुर चेला चेला गुर संदा असीं पढ़ने आ गुर चेला रह रास की नानक सलामत थीम दे ते परत के कहने आ कि सिख विच गुरु बैठा है सिख जिहड़ा है वह जदों पुग जांदा है ते गुरु वर्गा बन जांदा है ते जदों असीं कहने आ रब किवें वर्गा है ते शब्द वरतने आ रब गुरु वर्गा है गुरु विच ते रब विच कोई फर्क नहीं सिख विच ते गुरु विच कोई फर्क नहीं जे तिन्ना नूं इकट्ठे कर दिए ते गुरु ग्रंथ साहिब कहिंदे तिन्ना विच ही कोई अंतर नहीं तां ही मेरे गुरु कलगीधर जी ने यह शब्द वरते सन कि हर हर जन दुई एक है बिब विचार कछ नाहे जल ते उपज तरंग जो जल ही दिख है समय ध्यान दिया जे तुसीं अजे मैं विषय तां मैं इन्हां गुरसिखां नूं कह भी पहला टाइम ला लैण करन क्योंकि कथा दे प्रवाह का कोई पता नहीं कि जे दाता अंदर दा खजाने दा कबाड़ खोले ते किन्ना समा लग सकदा है उत्थे शब्द ने हर हर जन दुई एक है विध विचार कछ नाहे जल ते उपज तरंग जो जल ही दिख है समा है कि रब दा सेवक रब वर्गा मेरे धन गुरु ग्रंथ साहिब ने कृपा की कह लगे पानी खुआ तो क्या भया शीरा ताता होए हर जन ऐसा चाहिए जैसा हर ही होए गुरु ग्रंथ साहिब ने कहा आत्म रस जे जानकी वाहिगुरु गुरु कलगीधर जी ने आत्म रस जे जानकी सो है खालस देव कह लगे सजना प्रभ मैं मोह मैं तास मैं रंचक नाही भेद मेरे धन गुरु ग्रंथ साहिब जी ने कृपा की कहने हर का सेवक सो हर जे हा भेद ना जानू मानस दे हा जो जल तरंग उठा है बहु भांति फिर सल सलल समाएगा हूं एक सवाल उठा के केस कितों शुरू हुए केस रखण की किन्ने गल कही बेनती करा गुरु ग्रंथ साहिब ने रब दे दो स्वरूप मने ने असी सारे पढ़ने हैं कि सरगुण निर्गुण निरंकार सुन समाधि आ जस सोहिला साहब की बाणी पढ़ने बड़ी सोहनी सरगुण ते निर्गुण की परिभाषा दिती है सहस तव नैन नन नैन है तोहे को सहस मूर्त नन्ना एक तोही सहस पद बिमल नाम एक पद गंध बिन सहस पद गंध इन चलत मोई दोनों सरगुण ते निर्गुण की गल गुरु ग्रंथ साहिब की बाणी ने जदो सरगुण रब की गल की ते उथे उन्हें एक शब्द वरते ने जिन्ना ने तकिया है किन्ने मेरे रब दे केस बड़े सोहने मैं बेनती करनी चाहना कि तुसी मेरी गल ना मन्यो ये ना कहो जी भी अपने कोलो ला ला के गल्लां सुनांदे ने गुरु ग्रंथ साहिब के शब्दों से यकीन करो असी कहांगे रब किसे वेखे ते मैं बाणी विचों ओ प्रमाण तुहाडे नाल सांझे करने ने जिन्हां ने रब केवल वेख्या नहीं रब नाल रज के गल्लां भी कीतियां ते जिद्दन उन्हां वेख के गल्लां कीतियां ते नाल उन्हां कहा भी साडा रब साडा परमात्मा इहो जिहा मेरे धन गुरु नानक साहिब उन्हां दा वडहंस राग विच एक पवित्र बचन है ਹਜ਼ੂਰ ਨੇ ਸਭ ਤੋਂ ਪਹਿਲਾਂ ਸ਼ਬਦ ਵਰਤੇ ਨੇ ਕਿ ਮੇਰੇ ਰੱਬ ਦੇ ਸੋਹਣੇ ਕੇਸ ਨੇ। ਹਜ਼ੂਰ ਕਿਰਪਾਲੂ ਗੁਰੂ ਨਾਨਕ ਸਾਹਿਬ ਜੀ ਦਾ ਪਵਿੱਤਰ ਬਚਨ ਆਉਂਦਾ ਹੈ, ਕਹਿਣ ਲੱਗੇ ਤੇਰੇ ਬੰਕੇ ਲੋਇਣ ਦੰਤ ਰਸਾਲਾ। ਹੁਣ ਇਹ ਗੁਰੂ ਨਾਨਕ ਸਾਹਿਬ ਦੇ ਸ਼ਬਦ ਦੇ ਅਰਥ ਕਿਸੇ ਟੀਕਾਕਾਰ ਨੂੰ ਵੀ ਪੜਿਓ, ਅਰਥਾਂ ਵਿੱਚ ਕੋਈ ਗੇਰਾ ਫੇਰੀ ਨਹੀਂ। ਕਹਿੰਦੇ ਨੇ ਤੇਰੇ ਬੰਕੇ ਲੋਇਣ ਮੇਰੇ ਪਰਮਾਤਮਾ ਦੀ, ਤੇਰੇ ਨੇਤਰ ਬੜੇ ਸੋਹਣੇ ਨੇ, ਅਸੀਂ ਕਹਾਂਗੇ ਸਾਨੂੰ ਨੀ ਦਿਸੇ। ਮੈਂ ਇਸ ਕਰਕੇ ਬੇਨਤੀ ਕੀਤੀ, ਜਿੰਨਾ ਦੇਖਿਆ ਘੱਟੋ ਘੱਟ ਉਹਨਾਂ ਦੀ ਬਾਣੀ ਨੂੰ ਮੱਥਾ ਟੇਕਣਿਆ ਯਕੀਨ ਤਾਂ ਕਰੀਏ। ਤੇਰੇ ਬੰਕੇ ਲੋਇਣ ਦੰਤ ਰਸਾਲਾ, ਕਹਿਣ ਲੱਗੇ ਸੋਹਣੇ ਨੱਕ ਜੇ ਲੰਬੜੇ ਬਾਲਾ। ਤੇਰਾ ਨੱਕ ਬੜਾ ਸੋਹਣਾ ਤੇ ਲੰਬੜੇ ਬਾਲਾ ਦਾ ਅਰਥ ਕੀ ਕਰਾਂਗੇ? ਕੀ ਰੱਬ ਨੇ ਥੱਲੇ ਕੇਸ ਜਿਹੜੇ ਨੇ ਕੱਟ ਕੇ ਸਿੱਧੇ ਕੀਤੇ ਨੇ? ਸ਼ਬਦ ਵਰਤੇ ਨੇ ਤੇਰੇ ਬੰਕੇ ਲੋਇਣ ਦੰਤ ਰਸਾਲਾ, ਸੋਹਣੇ ਨੱਕ ਜਿਨ ਲੰਬੜੇ ਬਾਲਾ। ਕਹਿਣ ਲੱਗੇ ਮੇਰੇ ਮਾਲਕ ਜੀ ਤੇਰੇ ਕੇਸ ਬੜੇ ਸੋਹਣੇ ਨੇ। ਅੱਗੋ ਫਿਰ ਉਹਨਾਂ ਸ਼ਬਦ ਪਤਾ ਕੀ ਵਰਤੇ? ਕਹਿਣ ਲੱਗੇ ਕੱਲੇ ਕੇਸ ਤੇ ਦੰਦ ਨਹੀਂ, ਕੇਵਲ ਅੱਖਾਂ ਨਹੀਂ, ਸੱਚ ਜਾਣੇ ਜਦੋਂ ਤੂੰ ਤੁਰਨਾ ਤੇਰੀ ਚਾਲ ਵੀ ਬੜੀ ਮੈਨੂੰ ਸੋਹਣੀ ਲੱਗਦੀ। ਪਿਛਲੇ ਦਿਨ ਇੱਕ ਪ੍ਰਮਾਣ ਅਰਜ ਕੀਤਾ ਸੀ, ਕਹਿਣ ਲੱਗੇ ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ, ਤੇਰੀ ਚਾਲ ਬੜੀ ਸੋਹਣੀ, ਬੋਲੀ ਬੜੀ ਮਿੱਠੀ ਏ, ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ, ਕੋਕਨ ਕੋਕਲਾ ਤਰਲ ਜਵਾਨੀ। ਕਹਿਣ ਲੱਗੇ ਤੇਰੀ ਆਵਾਜ਼ ਕੋਇਲ ਨੂੰ ਵੀ ਮਾਤ ਪਈ ਕਾਂਦੀ ਏ, ਤਰਲਾ ਜਵਾਨੀ ਆਪ ਭਾਣੀ, ਇਛ ਮਨ ਕੀ ਭੂਰੀ ਹੈ ਅਗਲੀ ਤੋਕੇ ਸਾਰਗ ਜਿਉਂ ਪੱਗ ਧਰੈ ਠਿਮ ਠਿਮ। ਹੁਣ ਸਾਰੰਗ ਦਾ ਅਰਥ ਕੀ? ਸਾਰੰਗ ਦਾ ਅਰਥ ਪਪੀਆ ਵੀ ਏ, ਸਾਰੰਗ ਦਾ ਅਰਥ ਧਨੁਖ ਵੀ ਹੈ, ਤੇ ਸਾਰੰਗ ਦਾ ਅਰਥ ਹਾਥੀ, ਵੈਸੇ ਤੇ ਸਾਰੰਗ ਦੇ ਅਰਥ ਬੜੇ ਨੇ। ਸਾਰੰਗ ਕੋ ਸਾਰੰਗ ਗਈ ਲੇਕਰ ਸਾਰੰਗ ਹਾਥ, ਜੇਕਰ ਸਾਰੰਗ ਨਾ ਉਤੋ ਸਾਰੰਗ ਕਰ ਤੋ ਘਾਤ। ਹੁਣ ਇਹਦੇ ਅਰਥ ਜੇ ਕਿਤੇ ਕਰਨ ਲੱਗੋ ਬਾਹਰ ਦਾ ਇੱਕ ਦੋ, ਸਾਰੰਗ ਕੋ ਸਾਰੰਗ ਗਈ ਇਹਦਾ ਅਰਥ, ਸਾਰੰਗ ਕੋ ਪਾਣੀ ਲਈ, ਸਾਰੰਗ ਦਾ ਅਰਥ ਇਸਤਰੀ ਗਈ, ਲੇਕਰ ਸਾਰੰਗ ਹਾਥ ਹੱਥ ਵਿੱਚ ਦੀਵਾ ਲੈ ਕੇ ਗਈ, ਜੇਕਰ ਸਾਰੰਗ ਨਾ ਹੋਤੋ ਸਾਰੰਗ ਕਰ ਤੋ ਘਾਤ। ਇਹ ਤੇ ਸਾਰੰਗ ਦਰ ਤੇ ਸੱਪ, ਜੇ ਕਿਤੇ ਬੀਬੀ ਦੇ ਹੱਥ ਵਿੱਚ ਦੀਵਾ ਨਾ ਹੁੰਦਾ ਤੇ ਪਾਣੀ ਵਿੱਚ ਬੈਠੇ ਹੋਏ ਸੱਪ ਨੇ ਉਹਦੇ ਹੱਥ ਨੂੰ ਡੰਗ ਜਾਣਾ ਸੀ। ਹੁਣ ਸਾਰੰਗ ਦੇ ਅਰਥ ਕਿੰਨੇ ਬਣ ਗਏ? ਵੈਸੇ ਹਰ ਜਿਹੜਾ ਸ਼ਬਦ ਹੈ ਨਾ, ਹਰ ਹਰ ਬੋਲਿਓ, ਹਰ ਨੇ ਸੁਣਿਓ, ਹਰ ਗਯੋ ਹਰ ਕੈ ਪਾਸ, ਹਰ ਮੈਂ ਹਰ 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 ਮੈਂ ਬੜ ਗਯੋ, ਹਰ ਤੁਰ ਚੱਲਿਓ ਨਿਰਾਸ਼। ਹੁਣ ਸ਼ਬਦ ਹਾਰੇ, ਹਰ ਬੋਲਿਓ, ਇੱਥੇ ਹਰ ਬੋਲਿਓ ਦਾ ਅਰਥ ਰੱਬ ਨਹੀਂ, ਡੱਡੂ ਬੋਲਿਆ, ਹਰ ਨੇ ਸੁਣਿਓ, ਸੱਪ ਨੇ ਸੁਣਿਆ, ਹਰ ਗਯੋ ਹਰ ਕੇ ਪਾਸ, ਇੱਕੋ ਦਮ ਸੱਪ ਡੱਡੂ ਵਾਲੇ ਪਾਸੇ ਵੱਗ ਚਲਾ ਗਿਆ। ਕਹਿਣ ਲੱਗੇ ਹਰ ਹਰ ਮੈਂ ਬਰ ਗਯੋ, ਡੱਡੂ ਹਰ ਦਰ ਤੇ ਪਾਣੀ ਵੀ ਚਲਾ ਗਿਆ ਤੇ ਸੱਪ ਨਿਰਾਸ਼ ਹੋ ਕੇ ਚਲਾ ਗਿਆ। ਹੁਣ ਹਰ ਦੇ ਅਰਥ ਬੜੇ ਨੇ। ਖੈਰ ਮੈਂ ਜਿਹੜੀ ਬੇਨਤੀ ਕਰਨਾ ਪਿਆ, ਸਾਰੰਗ ਕਹਿਣ ਲੱਗੇ ਪ੍ਰਭ ਜੀ ਤੇਰਾ ਮੁੱਖ ਬੜਾ ਸੋਹਣਾ, ਦੰਦ ਬੜੇ ਸੋਹਣੇ ਨੇ, ਤੇਰੀਆਂ ਅੱਖਾਂ ਬੜੀਆਂ ਪਿਆਰੀਆਂ ਨੇ, ਤੇ ਇੱਕ ਤੂੰ ਕਿਰਪਾ ਕੀਤੀ ਹੈ, ਤੇਰੀ ਚਾਲ ਜਿਹੜੀ ਹੈ ਨਾ, ਸਾਰੰਗ ਜਿਉਂ ਪੱਗ ਧਰੈ ਠਿਮ ਠਿਮ ਆਪ ਆਪ ਸੰਧੂਰੇ, ਕਿ ਤੇਰੀ ਚਾਲ ਹਾਥੀ ਦੀ ਤਰ੍ਹਾਂ ਹੈ, ਜਦੋਂ ਤੂੰ ਠੁਮਕ ਠੁਮਕ ਕਰਕੇ ਤੁਰਨਾ ਤੇ ਸੱਚ ਜਾਣੀ ਮੈਨੂੰ ਤੇਰੀ ਚਾਲ ਬੜੀ ਚੰਗੀ ਲੱਗਦੀ। ਆਖਰ ਰੱਬ ਕਿਤੇ ਚੱਲਦਾ ਦੇਖਿਆ, ਕਿਤੇ ਉਹਦੀ ਚਾਲ ਤੱਕੀ ਤੇ ਮੇਰੇ ਗੁਰੂ ਗ੍ਰੰਥ ਸਾਹਿਬ ਨੇ ਕਿਹਾ। ਤੇ ਅਸੀਂ ਕਈ ਵਾਰੀ ਕਹਿ ਦਿੰਦੇ ਨਹੀਂ ਜੀ ਇਹ ਖਿਆਲ ਨੇ, ਮੇਰੇ ਦਾਤਾ ਜੀ ਕਹਿੰਦੇ ਨੇ ਗਿਆਨੀ ਖਿਆਲ ਦੱਸ ਰੱਖਦੇ ਨੇ ਕੇਵਲ ਸਾਡੇ ਵਰਗੇ ਕਥਾ ਕਰਨ ਵਾਲੇ ਪੜ੍ਹ ਕੇ, ਪਰ ਸੰਤ ਉਹ ਕਹਿੰਦੇ ਨੇ ਜੋ ਅੱਖਾਂ ਨਾਲ ਵੇਖਦੇ। ਹਜ਼ੂਰ ਨੇ ਸ਼ਬਦ ਵਰਤਿਆ, ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲੈ ਜੋ ਪੇਖੈ ਆਖੀ। ਸਿਰਫ ਕੇ ਸ਼ਬਦ ਵੱਲ ਕਿ ਸੋਹਣੇ ਨੱਕ ਜਿਨ ਲੰਬੜੇ ਬਾਲਾ, ਜੇ ਗੁਰੂ ਨਾਨਕ ਸਾਹਿਬ ਨੇ ਵਰਤੇ ਨੇ। ਦੇਖੋ ਤੁਸੀਂ ਭਗਤ ਬਾਣੀ ਪੜ੍ਹਦੇ ਹੋ, ਭਗਤ ਨਾਮਦੇਵ ਜੀ ਬਾਰੇ ਇਹ ਪ੍ਰਚਲਿਤ ਹੈ, ਪੁਰਾਣੇ ਸਾਖੀਕਾਰ ਕਹਿੰਦੇ ਨੇ ਕਿ ਸਾਖਿਆਤ ਰੂਪ ਵਿੱਚ 72 ਵਾਰੀ ਦਰਸ਼ਨ ਹੋਏ। ਮੈਂ ਕਹਿੰਦਾ ਵੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਦੀ ਟੇਕ ਲੈ ਲਓ ਤੇ ਭਗਤ ਨਾਮਦੇਵ ਨੇ ਕੱਲੇ ਦਰਸ਼ਨ ਨਹੀਂ ਰੱਬ ਨਾਲ ਗੱਲਾਂ ਵੀ ਕੀਤੀਆਂ। ਉਹਦਾ ਰੱਬ ਕਿਹੋ ਜਿਹਾ ਹੈ, ਪਰਮਾਤਮਾ ਕਿਹੋ ਜਿਹਾ ਹੈ? ਉਹਨਾਂ ਨੇ ਫਿਰ ਜਿਹੜੀ ਰੱਬ ਦੀ ਤਸਵੀਰ ਪੇਸ਼ ਕੀਤੀ। ਇੱਕ ਸ਼ਬਦ ਅਸੀਂ ਪੜ੍ਹਨੇ ਆ ਕਿ ਸੋਇਨ ਕਟੋਰੀ ਅੰਮ੍ਰਿਤ ਭਰੀ। ਦੇਖੋ ਸਿਰਫ ਪ੍ਰਮਾਣ ਦੇਣ ਲਈ ਕਿ ਪਰਮਾਤਮਾ ਨਾਲ ਗੱਲਬਾਤ ਨਹੀਂ ਕੀਤੀ, ਸੋਇਨ ਕਟੋਰੀ ਅੰਮ੍ਰਿਤ ਭਰੀ, ਲੇ ਨਾਮੈ ਹਰ ਆਗੈ ਧਰੀ, ਇੱਕ ਭਗਤ ਮੇਰਾ ਖਿਰਦਾ ਬਸ ਹੈ, ਨਾਮੈ ਦੇਖ ਨਾਰਾਇਣ ਹੱਸੈ, ਨਾਮਦੇਵ ਨੂੰ ਵੇਖ ਕੇ ਰੱਬ ਹੱਸਿਆ। ਹੁਣ ਇਹ ਤਾਂ ਗੱਲ ਉਹ ਜਾਣੇ ਜਿਸ ਨੇ ਰੱਬ ਨੂੰ ਤੱਕਿਆ ਤੇ ਜਿਹਨੂੰ ਦੇਖ ਕੇ ਰੱਬ ਹੱਸਿਆ, ਪਰ ਸਾਡੇ ਕੋਲ ਸ਼ਬਦ ਤਾਂ ਹੈ ਨਾ ਕਿ ਨਾਮੇ ਦੇਖ ਨਾਰਾਇਣ ਹੱਸੈ। ਕਹਿਣ ਲੱਗੇ ਦੂਧ ਪਿਆਏ ਭਗਤ ਕਰ ਗਿਆ, ਨਾਮੇ ਹਰ ਕਾ ਦਰਸ਼ਨ ਪਿਆ। ਦਰਸ਼ਨ ਪਿਆ ਦਾ ਅਰਥ ਅੱਖਾਂ ਨਾਲ ਸੰਬੰਧ ਹੈ। ਜਦੋਂ ਕਹਿੰਦੇ ਨੇ ਦਰਸ਼ਨ ਕੀਤੇ ਤੇ ਉਹਨਾਂ ਨੂੰ ਪੁੱਛਿਆ ਤੁਹਾਡਾ ਰੱਬ ਕਿਹੋ ਜਿਹਾ, ਉਹਨਾਂ ਨੇ ਸ਼ਬਦ ਵਰਤੇ, ਕਹਿਣ ਲੱਗੇ ਉਹ ਕੇਸਾਂ ਵਾਲਾ। ਉਹਦੇ ਕੇਸ ਬੜੇ ਚੰਗੇ ਨੇ। ਉਹਨਾਂ ਨੇ ਫਿਰ ਅਰਦਾਸ ਕੀਤੀ, ਕਹਿਣ ਲੱਗੇ ਲੋਭ ਲਹਿਰ ਅਤ ਨੀਚਰ ਬਾਜੈ ਕਾਇਆ ਡੂਬੈ ਕੇਸਵਾ। ਕੇਸਵਾ ਦਾ ਅਖਰੀ ਅਰਥ ਹੁੰਦਾ ਸੋਹਣੇ ਕੇਸਾਂ ਵਾਲਾ। ਜੇ ਦੇਖਿਆ ਹੱਸੇ ਨੇ, ਕਹਿਣ ਲੱਗੇ ਲੋਭ ਲਹਿਰ ਅਤ ਨੀਚਰ ਬਾਜੈ ਕਾਇਆ ਡੂਬੈ ਕੇਸਵਾ, ਸੰਸਾਰ ਸਮੁੰਦੇ ਤਾਰ ਗੁਬਿੰਦੇ ਤਾਰ ਲੈ ਬਾਪ ਬੀਟਲਾ ਤੂੰ ਦਨ ਕੇਸੋ। ਉੱਥੇ ਸ਼ਬਦ ਵਰਤੇ ਨੇ ਮੇਰੇ ਮੇਰੋ ਬਾਪ ਮਾਧੋ ਤੂੰ ਦਨ ਕੇਸੋ ਸਾਵੋ ਸਾਂਭਲੀਓ ਬੀਠ ਲਾਏ ਕਿ ਤੇਰੇ ਕੇਸ ਬੜੇ ਚੰਗੇ ਨੇ। ਭਗਤ ਜੀ ਨੇ ਇੱਕ ਹੋਰ ਸ਼ਬਦ ਵਰਤਿਆ, ਕਹਿਣ ਲੱਗੇ ਜਿੱਦਣ ਰੱਬ ਨਾਲ ਗੱਲ ਕੀਤੀ ਤੇ ਇੱਕ ਸ਼ਬਦ ਪਿਆ ਕੰਨਾਂ ਵਿੱਚ ਤਰਕ ਨਾਚਾਂ ਭਰਮੀਆਂ ਚਾਹੀਆਂ ਭਰਮੀਆਂ ਚਾਹ ਕੇਸਵਾ ਬਚਾਉਣੀ ਅਈਏ ਮਈਏ ਏਕ ਆਨ ਜੀਓ। ਅਈਏ ਮਈਏ ਦਰ ਤੇ ਇਸਤਰੀ ਤੇ ਮਰਦ ਤੇ ਕੇਸਵਾ ਦਰ ਤੇ ਸੋਹਣੇ ਕੇਸਾਂ ਵਾਲਾ ਮੇਰਾ ਭਗਵਾਨ ਜਿਹਦੇ ਕੇਸ ਬੜੇ ਸੋਹਣੇ ਨੇ। ਕਹਿਣ ਲੱਗੇ ਹਰ ਮਰਦ ਤੇ ਹਰ ਇਸਤਰੀ ਵਿੱਚ ਬੋਲਦਾ ਪਿਆ। ਮੇਰੇ ਕਹਿਣ ਤੋਂ ਮੁਰਾਦ ਇਹ ਸੀ ਕੇਵਲ ਗੁਰੂ ਨਾਨਕ ਸਾਹਿਬ ਨੇ ਨੀ ਕਿਹਾ ਕਿ ਲੰਬੜੇ ਬਾਲਾਂ, ਪਤਾ ਨਹੀਂ ਆ ਕੈਲੰਡਰ ਬਣਾਉਣ ਵਾਲੇ ਇੱਕੋ ਦਮ ਕਬੀਰ ਜੀ ਦੀ ਫੋਟੋ ਬਣਾਈ, ਅਸੀਂ ਦੇਖਦੇ ਹਾਂ ਕਬੀਰ ਜੀ ਦੀ ਦਾੜੀ ਜਿਹੜੀ ਉਹ ਬਿਲਕੁਲ ਕੱਟੀ ਹੋਈ। ਮੈਂ ਕਹਿੰਦਾ ਉਹ ਮਹਾਂਪੁਰਸ਼ ਤਾਂ ਕਹਿੰਦਾ ਕਬੀਰ ਮਨ ਮੁੰਡਿਆ ਨਹੀਂ ਕੇਸ ਮੁੰਡਾਏ ਕਾਏ ਜੋ ਕਿਛ ਕੀਆ ਸੋ ਮਨ ਕੀਆ ਮੁੰਡਾ ਮੂੰਡ ਅਜਾਏ। ਉਸ ਮਹਾਂਪੁਰਸ਼ ਨੇ ਤਾਂ ਸ਼ਬਦ ਵਰਤੇ ਨੇ ਕਿ ਮੂੰਡ ਮਨਾਇਆ ਜੋ ਸਿੱਧ ਪਾਈ ਮੁਕਤੀ ਭੇਡ ਨਾ ਗਈਆਂ ਕਾਏ। ਕਹਿਣ ਲੱਗੇ ਜੇ ਕੇਸ ਹੀ ਮੁੰਨਣ ਨਾਲ ਰੱਬ ਮਿਲਦਾ ਹੁੰਦਾ ਤੇ ਭੇਡ ਕਈ ਦਿਨਾਂ ਦੀ ਮੰਦਰਾਂ ਵਿੱਚ ਪੂਜੀ ਜਾਂਦੀ, ਉਹ ਤਾਂ ਹਰ 6 ਮਹੀਨੇ ਬਾਅਦ ਉਹਦੀ ਕਟਾਈ ਹੁੰਦੀ। ਦੇਖੋ ਕਬੀਰ ਵਰਗੇ ਮਹਾਂਪੁਰਸ਼ ਨੇ ਜਦੋਂ ਪਰਮਾਤਮਾ ਦੇ ਨਾਵਾਂ ਨਾਲ ਮੁਖਾਤਬ ਕੀਤਾ। ਇਹ ਤੁਸੀਂ ਸਾਰੇ ਸਹਿਮਤ ਹੋ ਕਿ ਸਾਰੇ ਨਾਮ ਕੀਰਤਮ ਨਾਮ ਨੇ। ਸਤ ਨਾਮ ਕਵਾ ਕੇਵਲ ਪਰਾ ਪੂਰਬਲਾ ਹੈ, ਕੀਰਤਮ ਨਾਮ ਦਾ ਅਰਥ ਹੁੰਦਾ ਉਹਦੇ ਕੰਮ ਵੇਖ ਕੇ ਨਾਮ ਰੱਖਣ। ਜੇ ਅਸੀਂ ਗੋਪਾਲ ਕਹਿੰਦੇ ਹਾਂ ਇਹਦਾ ਅਰਥ ਹੈ ਧਰਤੀ ਦੀ ਪਾਲਣਾ ਕਰਨ ਵਾਲਾ। ਜੇ ਅਸੀਂ ਦੀਨ ਦਿਆਲ ਕਹਿੰਦੇ ਹਾਂ ਇਹਦਾ ਅਰਥ ਹੈ ਗਰੀਬਾਂ ਤੇ ਦਇਆ ਕਰਨ ਵਾਲਾ। ਜੇ ਪਤਿਤ ਪਾਵਨ ਕਹਿੰਦੇ ਹਾਂ ਇਹਦਾ ਅਰਥ ਹੈ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ। ਜੇ ਗੋਬਿੰਦ ਕਹਿੰਦੇ ਹਾਂ ਇਹਦਾ ਅਰਥ ਹੈ ਧਰਤੀ ਨੂੰ ਸਹਾਰਾ ਦੇਣ ਵਾਲਾ। ਜੇ ਹੱਕ ਕਹਿੰਦੇ ਹਾਂ ਇਹਦਾ ਅਰਥ ਹੈ ਸੱਚ। ਜੇ ਨੂਰ ਕਹਿੰਦੇ ਹਾਂ ਇਹਦਾ ਅਰਥ ਹੈ ਪ੍ਰਕਾਸ਼। ਤੇ ਜਦੋਂ ਕੇਸਵਾ ਸ਼ਬਦ ਵਰਤਿਆ ਇਹਦਾ ਮਤਲਬ ਇਹ ਵੀ ਕੀਰਤਮ ਨਾਮ ਹੈ। ਜੇ ਉਹਦੇ ਕੇਸ ਨੇ ਤੇ ਕੇਸਵਾ ਕਿਹਾ, ਜੇ ਕੇਸ ਨਾ ਹੁੰਦੇ ਤੇ ਕਦੀ ਕੇਸਵਾ ਕਹਿੰਦੇ। ਸ਼ਬਦ ਵਰਤੇ ਨੇ। ਦੇਖੋ ਕਬੀਰ ਜੀ ਦੇ ਸ਼ਬਦ ਨੇ, ਕਬੀਰ ਕੇਸੋ ਕੇਸੋ ਕੂਕੀਐ, ਕਹਿੰਦੇ ਨੇ ਸੋਹਣੇ ਕੇਸਾਂ ਵਾਲੇ ਨੂੰ ਪੁਕਾਰ ਹੋਏ। ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕਣਾ ਕਬੂ ਕੇ ਸੁਣੈ ਪੁਕਾਰ, ਕਦੀ ਤਾਂ ਤੇਰੀ ਪੁਕਾਰ ਸੁਣੀ ਜਾਏਗੀ। ਮੈਂ ਆਪਣੇ ਵਿਸ਼ੇ ਨੂੰ ਸੰਕੋਚਦਾ ਹੋਇਆ ਅੱਗੇ ਚੱਲਾਂ। ਪਰਮਾਤਮਾ ਵੀ ਸੋਹਣੇ ਕੇਸਾਂ ਵਾਲਾ ਹੈ ਤੇ ਕੀ ਮੇਰੇ ਸਤਿਗੁਰੂ ਦੇ ਆਪਣੇ ਕੇਸ ਨਹੀਂ? ਜਦੋਂ ਅਸੀਂ ਪੜ੍ਹਨੇ ਸ਼ਬਦ ਤਾਖਾਂ ਮੀਟ ਕੇ ਪੜਾਂਗੇ ਮੇਰੇ ਰਾਮ, ਹਰ ਜਨ ਕਹਿ ਹਉ ਬਲ ਜਾਈ, ਕੇਸਾਂ ਕਾਕਰ ਚਰਲ ਚਵਲ ਢਲਾਵਾਂ ਚਰਨ ਧੂੜ ਮੁਖ ਲਾਈ। ਤੇ ਜੇ ਉੱਤੇ ਸਿਰ ਪੋਟਾ ਵੀ ਕੇਸ ਨਾ ਹੋਣ ਤੇ ਕਿਹੜੇ ਕੇਸ ਦੀ ਚਵਰ ਬਣਾ ਕੇ ਆਪਾਂ ਝੁਲਣ ਚੱਲੇ? ਸ਼ਬਦ ਪੜ੍ਹਨੇ ਪਏ ਕਿ ਕੇਸਾਂ ਕਾਕਰ ਚਵਰ ਢਲਾਵਾਂ ਚਰਨ ਧੂੜ ਮੁਖ ਲਾਈ। ਇਹਦਾ ਮਤਲਬ ਕਿ ਕੇਸ ਜਿਹੜੇ ਨੇ ਗੁਰੂ ਸਾਹਿਬਾਨ ਨੇ ਵੀ ਉਹ ਸਾਬਤ ਸੂਰਤ ਨੇ। ਦੇਖੋ ਇੱਕ ਵਾਰੀ ਪਿੱਛੇ ਵੀ ਬੇਨਤੀ ਕੀਤੀ ਸੀ, ਇੱਥੇ ਇਸ ਸਾਖੀ ਸੰਬੰਧੀ ਵਿਦਵਾਨਾਂ ਦੇ ਆਪਸ ਵਿੱਚ ਥੋੜੇ ਜਿਹੇ ਮਤ ਭੇਦ ਨੇ। ਕੋਈ ਭਾਈ ਮਰਦਾਨੇ ਨਾਲ ਜੋੜਦਾ ਹੈ, ਕੋਈ ਭਾਈ ਮਰਦਾਨੇ ਦੇ ਪੁੱਤਰ ਨਾਲ ਜੋੜਦਾ ਹੈ। ਪਰ ਜਿਹੜੀ ਗੱਲ ਆਪਾਂ ਸਿੱਖਿਆ ਦੀ ਲੈਣੀ ਹੈ, ਚਾਹੇ ਮਰਦਾਨੇ ਨੇ ਪੁੱਤਰ ਨੂੰ ਕਿਹਾ ਤੇ ਚਾਹੇ ਬਾਬੇ ਨੇ ਮਰਦਾਨੇ ਨੂੰ ਕਿਹਾ, ਉਹਦੀ ਗੱਲ ਜਿਹੜੀ ਬੜੇ ਕਮਾਲ ਦੀ। ਉਹਨਾਂ ਨੇ ਸ਼ਬਦ ਵਰਤੇ, ਜਿੱਦਣ ਮਰਦਾਨੇ ਨੇ ਉਪਦੇਸ਼ ਮੰਗਿਆ ਤੇ ਭਾਈ ਮਨੀ ਸਿੰਘ ਸ਼ਹੀਦ ਲਿਖਦੇ ਨੇ ਤਿੰਨ ਗੱਲਾਂ ਕਹੀਆਂ। ਪਹਿਲਾ ਬਚਨ ਕਿਹਾ ਸੀ ਕਿ ਕੇਸ ਨਹੀਂ ਕੱਟਣੇ, ਦੂਜਾ ਬਚਨ ਕਿਹਾ ਸੀ ਪੈਰ ਰਾਤ ਰਹਿੰਦਿਆਂ ਉੱਠ ਕੇ ਸੱਤ ਨਾਮ ਦਾ ਅਭਿਆਸ ਕਰਨਾ, ਤੇ ਤੀਜਾ ਬਚਨ ਕਿਹਾ ਸੀ ਤੇਰੇ ਘਰ ਵਿੱਚੋਂ ਕਦੀ ਵੀ ਅਤਿਥੀ ਕੋਈ ਭੁੱਖਾ ਨਾ ਜਾਏ। ਭਾਈ ਮਰਦਾਨੇ ਨੂੰ ਇਹ ਸ਼ਬਦ ਵਰਤੇ। ਹਜ਼ੂਰ ਕਿਰਪਾਲੂ ਜੀ ਨੇ ਮਿਹਰ ਕੀਤੀ ਤੇ ਦੇਖੋ ਅਸੀਂ ਕਈ ਵਾਰੀ ਦੇਖਦੇ ਹਾਂ, ਮੈਂ ਅੱਜ ਕੁਝ ਕੁ ਪ੍ਰਮਾਣ ਲਏ ਸਨ ਕਿ ਭਗਤ ਬਾਣੀ ਪੜ੍ਹੋ, ਭਗਤਾਂ ਨੇ ਵਾਲਾਂ ਦਾ ਜ਼ਿਕਰ ਕੀਤਾ। ਇਹਦਾ ਮਤਲਬ ਲੋਕ ਉਸ ਵੇਲੇ ਕੇਸਾਂ ਵਾਲੇ ਨੇ। ਮੈਂ ਸਿਰਫ ਪ੍ਰਮਾਣ ਦੇਣਾ ਪਿਆ ਵੀ ਕੇਸ ਉਸ ਵੇਲੇ ਲੋਕ ਰੱਖਦੇ ਨੇ। ਸ਼ਬਦ ਵਰਤੇ ਨੇ। ਜਦੋਂ ਅਸੀਂ ਬਾਬਾ ਫਰੀਦ ਜੀ ਦੇ ਸ਼ਬਦ ਪੜ੍ਹਨੇ ਆ, ਉਹ ਕਹਿੰਦੇ ਨੇ ਵੇਖ ਫਰੀਦਾ ਜੇ ਥੀਆ ਦਾੜੀ ਹੋਈ ਭੂਰ, ਹੁਣ ਜੇ ਦਾੜੀ ਖਾਏ ਤੇ ਕਿਹਾ ਵੀ ਤੇਰੀ ਦਾੜੀ ਚਿੱਟੀ ਹੁੰਦੀ ਪਈ ਹੈ, ਜੇ ਦਾੜੀ ਹੁੰਦੀ ਨਾ ਤੇ ਚਿੱਟੀ ਕਹਿੰਦੇ ਕਿੱਥੇ? ਮੈਂ ਦਸਤਾਰ ਸੰਬੰਧੀ ਵੀ ਅਰਜ਼ ਕਰਨੀ ਹੈ ਤੇ ਕੇਸਾਂ ਸੰਬੰਧੀ ਵੀ। ਵੇਖ ਫਰੀਦਾ ਜੇ ਥੀਆ ਦਾੜੀ ਹੋਈ ਭੀ ਭੂਰ, ਅੱਗੋਂ ਨੇੜਾ ਆਇਆ ਪਿੱਛੇ ਰਿਹਾ ਦੂਰ। ਬਾਬਾ ਜੀ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਸਿਰ ਪਲਿਆ ਦਾੜੀ ਪਲੀ, ਮੁੱਛਾਂ ਪੀ ਪਲੀਆਂ। ਹੁਣ ਦੇਖੋ ਜੇ ਕਿਸੇ ਦੀਆਂ ਮੁੱਛਾਂ ਹੋਣ ਹੀ ਨਾ ਤੇ ਕਦੀ ਅਸੀਂ ਸ਼ਬਦ ਵਰਤਾਂਗੇ ਵੀ ਤੇਰੀਆਂ ਮੁੱਛਾਂ ਬੜੀਆਂ ਚੰਗੀਆਂ ਨੇ। ਉਹ ਕਹਿਣ ਲੱਗੇ ਦੇਖ ਤੇਰੀ ਦਾੜੀ ਦੀ ਪਲੀ ਦਰਦ ਕਈਆਂ ਨੇ ਕੀਤਾ ਚਿੱਟੀ, ਤੇ ਇੱਕ ਸੱਜਣ ਵਿਦਵਾਨ ਕਰਦੇ ਨੇ ਤੇਰੀ ਦਾੜੀ ਵੀ ਲਬੇਰੀ ਹੋਈ, ਤੇਰੀਆਂ ਮੁੱਛਾਂ ਵੀ ਲਬੇਰੀਆਂ ਨੇ ਤੇ ਕੇਸ ਰੰਗ ਪੈ ਬਦਲਦੇ ਪਏ ਨੇ। ਉਹ ਭੁੱਲਿਆ ਮਣਾ ਤੂੰ ਕਾਹਦੀਆਂ ਰੰਗ ਰਲੀਆਂ ਵਿੱਚ ਬਿਟਿਆ ਪੈ, ਪਰਮਾਤਮਾ ਨੂੰ ਚੇਤੇ ਕਰ। ਕਹਿਣ ਲੱਗੇ ਸਿਰ ਪਲਿਆ ਦਾੜੀ ਪਲੀ ਮੁੱਛਾਂ ਪੀ ਪਲੀਆਂ, ਰੇਮਨ ਗਹਿਲੇ ਬਾਵਲੇ ਮਾਣੇ ਕਿਆ ਰਲੀਆਂ। ਜੇ ਦਾੜੀ ਨਾ ਹੁੰਦੀ ਤੇ ਬਾਬਾ ਜੀ ਨੇ ਕਿਵੇਂ ਸ਼ਬਦ ਵਰ ਦਿੱਤੇ ਜੀ? ਕਹਿਣ ਲੱਗੇ ਕਾਲੀ ਜਿੰਨੀ ਨਾ ਰਾਵੇ ਉਹ ਧੌਲੀ ਰਾਵੇ ਕੋਏ। ਇਹਦਾ ਮਤਲਬ ਕੇਸਾਂ ਦੀ ਗੱਲ ਉਹ ਕਰਦੇ ਪਏ ਨੇ। ਬਾਬੇ ਰਵਿਦਾਸ ਨੇ ਪੱਗ ਦੀ ਵੀ ਨਾਲ ਗੱਲ ਕੀਤੀ, ਉਹਨਾਂ ਦੇ ਸ਼ਬਦ ਅਸੀਂ ਪੜ੍ਹਨੇ ਆ। ਕਹਿਣ ਲੱਗੇ ਬੰਕੇ ਬਾਲ ਤੇ ਜੇ ਕੇਸ ਨਾ ਹੁੰਦੇ ਤੇ ਸ਼ਬਦ ਕਿਉਂ ਕਹਿੰਦੇ ਜੀ? ਇਹਦਾ ਮਤਲਬ ਉਹਨਾਂ ਸਾਹਮਣੇ ਕੇਸਾਂ ਵਾਲੇ ਲੋਕ ਨੇ ਸਿਰਫ ਇੱਕ ਪੱਖ ਰੱਖ ਰਿਹਾ ਕਿ ਕੇਸ ਹੈ। ਬੰਕੇ ਬਾਲ ਪਾਗ ਸਿਰ ਡੇਰੀ ਇਹ ਤਨ ਹੋਏ ਗੋ ਭਸਮ ਕੀ ਢੇਰੀ। ਕਬੀਰ ਜੀ ਨੇ ਸ਼ਬਦ ਵਰਤੇ ਹਾਰ ਜਲੇ ਜੈਸੇ ਲਾਕੁਰੀ, ਕੇਸ ਜਲੇ ਜੈਸੇ ਘਾਸ। ਇਹਦਾ ਮਤਲਬ ਕੇਸ ਹੈ, ਉਹਨਾਂ ਨੇ ਸ਼ਬਦ ਵਰਤੇ ਨੇ ਬਾਬੇ ਰਵਿਦਾਸ ਨੇ। ਕਹਿਣ ਲੱਗੇ ਬੰਕੇ ਬਾਲ ਪਾਗ ਸਿਰ ਡੇਰੀ ਇਹ ਤਨ ਹੋਏ ਗੋ ਭਸਮ ਕੀ ਢੇਰੀ। ਭਗਤਾਂ ਦੇ ਵੇਲੇ ਵੀ ਸਿਆਣੇ ਬੰਦੇ ਜਿਹੜੇ ਸਨ ਰੱਬ ਦੀ ਕਰਨੀ ਵਾਲੇ, ਉਹ ਕੇਸ ਅਸਲ ਵਿੱਚ ਸੱਚ ਜਾਣੋ ਗਿਆਨਵਾਨ ਦੀ ਨਿਸ਼ਾਨੀ। ਹੁਣ ਅਸੀਂ ਇੱਕ ਸਵਾਲ ਕਰਨੇ ਆ, ਬੜੇ ਸੋਹਣਾ ਇੱਕ ਸ਼ਬਦ ਲਿਖਿਆ। ਹੁਣ ਜੇ ਕਿਸੇ ਨੂੰ ਕਹੀਏ ਨਾ ਕੇਸ ਰੱਖ ਲਓ, ਵੇਖੋ ਸਾਡੇ ਲੋਕ ਰੱਖਣ ਦੀ ਬਜਾਏ ਟਿੱਚਰਾਂ ਕਰਦੇ ਨੇ। ਮੇਰੇ ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ, ਇਹਨਾਂ ਦੀ ਖਾਤਰ ਤੁਸੀਂ ਸ਼ਬਦ ਕਹਿ ਕੇ ਗਏ ਸੀ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ ਚਾਰ ਮੂਵੇ ਤੋਂ ਕਿਆ ਹੋਵਾ ਜੀਵਤ, ਕਈ ਹਜ਼ਾਰ ਅਸੀਂ ਕਹਾਂਗੇ ਤੇ ਕਵੀ ਨੇ ਕਿਹਾ। ਤੇ ਆਖਰ ਜ਼ਬਰਨਾਮੇ ਦੇ ਸ਼ਬਦ ਤੇ ਨਹੀਂ ਝੁਠਲਾ ਸਕਦੇ ਕਿ ਕਿਆ ਸ਼ੁੱਧ ਕੇ ਕਿਉਂ ਬਚ ਗਿਆ ਕੁਛ ਤੈ ਚਾਰ, ਕਿ ਬਾਕੀ ਬੇਮਾਂ ਦਸਤ ਪੇਚੀ ਦਾ ਮਾਰ, ਕੀ ਹੋਇਆ ਮੇਰੇ ਚਾਰ ਪੁੱਤਰ ਤੂੰ ਕੋਹ ਕੇ ਮਾਰ ਦਿੱਤੇ, ਅਜੇ ਮੇਰਾ ਖਾਲਸਾ ਬੈਠਾ ਹੋਇਆ ਕੁੰਡਲੀਏ ਨਾਗ ਦੀ ਤਰ੍ਹਾਂ ਤੈਨੂੰ ਡੰਗ ਜਾਏਗਾ। ਇਹਦਾ ਮਤਲਬ ਸਾਡੇ ਤੇ ਮਾਣ ਕਰਕੇ ਗਿਆ ਤੇ ਅਸੀਂ ਟਿੱਚਰਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਦਾੜੀ ਨੂੰ ਕੋਈ ਅੰਗੂਰ ਲੱਗਦੇ ਨੇ ਜੀ, ਦਾੜੀ ਨੂੰ ਕੋਈ ਅੰਬ ਲੱਗਦੇ ਨੇ ਜੀ। ਮੈਂ ਕਹਿੰਦਾ ਬੰਦਿਆ ਚਾਰ ਦਿਨ ਤੂੰ ਆਪਣੀ ਹੁਜਤ ਨੂੰ ਜੇ ਕਿਤੇ ਛੱਡ ਕੇ ਗੁਰੂ ਕੋਲ ਬੈਠੇ ਨਾ, ਫਿਰ ਤੈਨੂੰ ਸਮਝ ਪਏ ਵੀ ਇਹ ਕੇਸ ਰੱਖਣ ਦਾ ਭਾਵ ਕੀ। ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ, ਅਸੀਂ ਕਈ ਵਾਰੀ ਕਹਿੰਦੇ ਹਾਂ ਜਦੋਂ ਕਹਿੰਦੇ ਹਾਂ ਕੇਸਾਂ ਦੀ ਗੱਲ ਕਰਨੇ ਆ ਤੇ ਕਹਿੰਦੇ ਹਾਂ ਕੋਸ਼ਿਸ਼ ਕਰਾਂਗਾ ਕੇਸ ਰੱਖਾਂਗਾ। ਮੈਂ ਕਹਿੰਦਾ ਸ਼ਬਦ ਹੀ ਖਤਮ ਕਰ ਦਿਓ, ਕੋਸ਼ਿਸ਼ ਕਰਾਂਗਾ ਕੇਸ ਰੱਖਾਂਗਾ। ਕੇਸ ਰੱਖਣ ਦੀ ਕੋਸ਼ਿਸ਼ ਨਹੀਂ ਕਰਨੀ ਪੈਂਦੀ, ਜਿੱਦਣ ਵੀ ਕੋਸ਼ਿਸ਼ ਕਰਨੀ ਪੈਂਦੀ ਹੈ ਉੱਗੇ ਹੋਏ ਕੇਸਾਂ ਨੂੰ ਕੱਟਣ ਦੀ ਕਰਨੀ ਪੈਂਦੀ। ਕਦੀ ਕਿਸੇ ਨੇ ਕਿਹਾ ਵੀ ਮੈਂ ਕੋਸ਼ ਅਸੀਂ ਕਹਿੰਦੇ ਕੋਸ਼ਿਸ਼ ਕਰਾਂਗਾ ਜੀ ਕੇਸ ਰੱਖਾਂਗਾ, ਮੈਂ ਕਹਿੰਦਾ ਤੂੰ ਆਪਣੀ ਕੋਸ਼ਿਸ਼ ਬੰਦ ਕਰ ਦੇ ਤੇ ਕੇਸ ਆਪਣੇ ਆਪ ਹੀ ਆ ਜਾਣੇ। ਜਿਹੜੀ ਤੂੰ ਦੂਜੇ ਪਾਸੇ ਕੋਸ਼ਿਸ਼ ਕਰਨਾ ਕੇਸ ਕੱਟਣ ਦੀ, ਤੂੰ ਆਪਣੇ ਹੱਥਾਂ ਦੀ ਕੋਸ਼ਿਸ਼ ਬੰਦ ਕਰ ਦੇ ਤੇ ਕੇਸ ਰੱਖਣ ਦੀ ਕੋਸ਼ਿਸ਼ ਕਰਨੀ ਨਹੀਂ ਪੈਂਦੀ, ਕੇਸ ਆਪਣੇ ਆਪ ਹੀ ਪੁੰਗਰ ਆਉਂਦੇ। ਇਹ ਸਵਾਲ ਹੀ ਗਲਤ ਹੈ ਕਿ ਮੈਂ ਕੇਸ ਰੱਖਣ ਦੀ ਕੋਸ਼ਿਸ਼ ਕਰਾਂਗਾ। ਫਿਰ ਕਈ ਵਾਰੀ ਅਸੀਂ ਕਹਿੰਦੇ ਹਾਂ ਕੇਸ ਰੱਖੇ ਕਿਉਂ ਨੇ, ਤੇ ਸੱਚ ਜਾਣੋ ਕੇਸ ਕੇਵਲ ਸਿੱਖ ਦੀ ਨਿਸ਼ਾਨੀ ਤਾਂ ਹੁਣ ਹੈ ਨਹੀਂ, ਰੱਬ ਨੇ ਮਨੁੱਖ ਦੀ ਨਿਸ਼ਾਨੀ ਕੇਸ ਬਣਾਏ ਸਨ। ਅਸੀਂ ਰੱਬ ਦੀ ਦਿੱਤੀ ਦਾਤ ਨੂੰ ਪਰਤ ਪਰਤ ਕੇ ਖੰਡਨ ਕੀਤਾ। ਮੇਰੇ ਸਤਿਗੁਰੂ ਨੇ ਜਦੋਂ ਕਾਬਲ ਦੀ ਸੰਗਤ ਨੂੰ ਹੁਕਮਨਾਮਾ ਲਿਖਿਆ ਸੀ ਤੇ ਸ਼ਬਦ ਕਹਿ ਸਨ ਕੇਸ ਸਾਡੀ ਅਮਾਨਤ ਨੇ, ਜਾਂ ਸ਼ਬਦ ਕਿਹਾ ਸੀ ਕੇਸ ਸਾਡੀ ਮੋਹਰ ਨੇ, ਖੰਡੇ ਦੀ ਪੌਲ ਲੈਣੀ ਪੰਜਾਂ ਕੋਲੋਂ। ਦੇਖੋ ਜਿੰਨਾ ਕਿਹਾ ਕੇਸ ਸਾਡੀ ਅਮਾਨਤ ਨੇ, ਤੇ ਜਿਹੜਾ ਇਮਾਨਤ ਦੇ ਕੇ ਜਾਏ ਤੇ ਅਮਾਨਤ ਵਿੱਚ ਖਿਆਨਤ ਨਹੀਂ ਕਰਨੀ ਚਾਹੀਦੀ। ਜਿਹੜਾ ਮੋਹਰ ਦੇ ਕੇ ਜਾਏ ਤੇ ਉਹਦੇ ਮੋਹਰ ਦੇ ਅੱਖਰਾਂ ਨੂੰ ਤੋੜਨਾ ਨਹੀਂ ਚਾਹੀਦਾ। ਮੇਰੇ ਸਾਹਿਬ ਕਿਰਪਾਲੂ ਜੀ ਨੇ ਕਿਰਪਾ ਕੀਤੀ, ਕਹਿਣ ਲੱਗੇ ਕੇਸ ਪਰਮਾਤਮਾ ਦੀ ਦਿੱਤੀ ਕੋਈ ਦਾਤ ਹੈ। ਫਿਰ ਇੱਕ ਸਵਾਲ ਹੋਰ ਉੱਠਦਾ, ਅਸੀਂ ਕਹਿੰਦੇ ਹਾਂ ਇਹਦਾ ਅਰਥ ਕੀ? ਹੁਣ ਇਹ ਵੀ ਯਤਨ ਕਰਨੇ ਆ ਨਾ, ਮੈਨੂੰ ਪ੍ਰੋਫੈਸਰ ਪੂਰਨ ਸਿੰਘ ਦੇ ਸ਼ਬਦ ਅੰਦਰ ਨੂੰ ਟੁੰਬਦੇ ਨੇ। ਪਿਛਲੇ ਦਿਨੀ ਪਿਛਲੇ ਸਾਲ ਉਹਨਾਂ ਦੀ ਕਿਤਾਬ ਆਈ ਸੀ ਖਾਲਸੇ ਦੇ ਆਦਰਸ਼, ਬੜੀ ਪੜ੍ਹਨ ਵਾਲੀ। ਉਹ ਕਹਿੰਦਾ ਮੇਰੇ ਸਿੱਖ ਵੀਰ ਭੈਣ, ਤੂੰ ਇਹਨਾਂ ਲੋਕਾਂ ਨੂੰ ਕਹਿ ਕਹਿ ਕੇ ਕਹੀ ਜਾ ਵੀ ਕੇਸ ਇਸ ਕਰਕੇ ਰੱਖਣੇ ਆ, ਕੇਸ ਵਿੱਚ ਵਿਟਾਮਿਨ ਡੀ ਮਿਲਦਾ, ਵਿਸਾਮਿਨ, ਤੈਨੂੰ ਤਾਕਤ ਮਿਲਦੀ ਏ। ਕਹਿਣ ਲੱਗੇ ਟੋਲਾ ਬੜਿਆ ਕਮਲਿਆਂ ਦਾ ਤੁਰਿਆ ਫਿਰਦੀ, ਉਹਨੇ ਸ਼ਬਦ ਵਰਤੇ। ਕਹਿਣ ਲੱਗੇ ਇਹ ਜੇ ਤੂੰ ਕਹੇਗਾ ਵੀ ਇਸ ਕਰਕੇ ਕੇਸ ਰੱਖੇ ਇਹਨਾਂ ਵਿੱਚੋਂ ਸਰੀਰ ਨੂੰ ਖੁਰਾਕ ਮਿਲਦੀ ਏ, ਇਹ ਕਹਿਣਗੇ ਕੇਸ ਕਿਉਂ ਰੱਖਣੇ, ਰੋਜ਼ ਦੀ ਵਿਟਾਮਿਨ ਦੀ ਗੋਲੀ ਖਾ ਲਾਂਗੇ। ਕਹਿਣ ਲੱਗੇ ਬਿਲਕੁਲ ਨਹੀਂ, ਕੇਸ ਤਾਕਤ ਕਰਕੇ ਨਹੀਂ, ਤੂੰ ਇੱਕ ਗੱਲ ਚੇਤੇ ਰੱਖ ਲੈ, ਮੇਰੇ ਗੁਰੂ ਦਾ ਹੁਕਮ ਏ ਬਸ ਮੈਂ ਆਪਣੇ ਗੁਰੂ ਦੇ ਹੁਕਮ ਨੂੰ ਪਾਲਣ ਵਾਸਤੇ ਕੇਸ ਰੱਖੇ। ਪਿਛਲੇ ਦਿਨ ਇੱਕ ਬੇਨਤੀ ਕੀਤੀ ਸੀ ਕਿ ਬੜਾ ਸੋਹਣਾ ਸਵਾਲ ਕੀਤਾ ਸੀ ਉਹਨਾਂ ਨੂੰ ਕਿ ਕੇਸਾਂ ਦਾ, ਮੈਂ ਫਿਰ ਉਹ ਦੁਹਰਾ ਦੇਣਾ ਕਿ ਕੇਸ, ਕੜਾ, ਕਿਰਪਾਨ, ਦਸਤਾਰ ਇਹ ਕਾਹਦੇ ਵਾਸਤੇ ਨੇ, ਤੇ ਉੱਥੇ ਉਹਨਾਂ ਨੇ ਇਹ ਅਰਥ ਬਦਾ ਕਰ ਲੱਗੇ। ਭਾਵੇਂ ਅਰਥਾਂ ਆਪਾਂ ਵੀ ਕਰਾਂਗੇ ਰਹਿਤ ਵਿੱਚ, ਇਹਦੇ ਅਰਥ ਇਹ ਨੇ। ਇੱਕੋ ਗੱਲ ਉਹਨਾਂ ਕਹੀ ਸੀ, ਕਹਿੰਦੇ ਨੇ ਮੈਨੂੰ ਕੋਈ ਪਤਾ ਨਹੀਂ ਇਹਦੇ ਅਰਥ ਕੀ ਨੇ, ਇਹਨੂੰ ਇਹ ਨਾ ਸਮਝੋ ਕਿ ਮੈਂ ਰੂੜੀਵਾਦ ਜਾਂ ਪਿਛਾ ਖਿੱਚੂ ਗੱਲ ਕਰਨ ਲੱਗਾ। ਕਹਿਣ ਲੱਗੇ ਮੈਨੂੰ ਕੋਈ ਪਤਾ ਨਹੀਂ ਇਹਦੇ ਅਰਥ ਕੀ ਨੇ, ਮੈਂ ਤੇ ਸਿਰਫ ਇਸ ਜਿਤਰਾ ਜਾਣਨਾ ਵਾ ਕਿ ਹਿੰਦੁਸਤਾਨ ਦੀ ਸੱਭਿਆ ਹੈ, ਉੱਥੋਂ ਦਾ ਕਲਚਰ ਹੈ, ਉੱਥੋਂ ਦਾ ਸੱਭਿਆਚਾਰ ਹੈ ਕਿ ਜਦੋਂ ਪਤੀ ਦੇ ਪਿੱਛੇ ਲੱਗ ਕੇ ਲਾਵਾਂ ਲੈ ਲੈ ਇਸਤਰੀ। ਦੇਖੋ ਮੈਂ ਹਿੰਦੁਸਤਾਨ ਦੀ ਸੱਭਿਆਚਾਰ ਦੀ ਗੱਲ ਕੀਤੀ, ਸਿੱਖੀ ਦੀ ਨਹੀਂ, ਕਿ ਮੈਨੂੰ ਉਹਨਾਂ ਦਾ ਸੱਭਿਆਚਾਰ ਹੈ ਕਿ ਲਾਵਾਂ ਤੋਂ ਬਾਅਦ ਪਤੀ ਉਹਦੇ ਕੇਸਾਂ ਦੇ ਵਿੱਚ ਉਹਦੀ ਮਾਂਗ ਵਿੱਚ ਸੰਧੂਰ ਭਰਦਾ ਹੈ। ਹੁਣ ਇਹਦੇ ਅਰਥ ਕੀ ਕਰਾਂਗੇ, ਕੀ ਅਰਥ ਕਰਾਂਗੇ ਵੀ ਉਸ ਸੰਧੂਰ ਨੇ ਕੀ ਵਿਟਾਮਿਨ ਦਿੱਤਾ, ਉਸ ਸੰਧੂਰ ਨੂੰ ਤਾਂ ਭਰਿਆ ਤੇ ਉਹ ਸੁਹਾਗਣ ਬਣ ਗਈ, ਉਹਨੂੰ ਤਾਕਤ ਮਿਲ ਗਈ? ਬਿਲਕੁਲ ਨਹੀਂ। ਕਹਿਣ ਲੱਗੇ ਪਤੀ ਨੇ ਚੁਟਕੀ ਸੰਧੂਰ ਦੀ ਲਈ ਤੇ ਉਹਦੇ ਕੇਸਾਂ ਦੀ ਮਾਂਗ ਵਿੱਚ ਚੀਰ ਵਿੱਚ ਸੰਧੂਰ ਭਰ ਦਿੱਤਾ। ਉਸ ਦਿਨ ਤੋਂ ਬਾਅਦ ਇਹ ਪ੍ਰਤੀਕ ਹੋ ਗਿਆ, ਇਹ ਸੁਹਾਗਣੇ ਦੇ ਸਿਰ ਦਾ ਸਾਈ ਜਿਉਂਦਾ। ਕਹਿੰਦਾ ਮੈਨੂੰ ਕੋਈ ਪਤਾ ਨਹੀਂ ਕੇਸਾਂ ਦੇ ਅਰਥ ਕੀ ਨੇ, ਬਸ ਮੈਨੂੰ ਇੰਨਾ ਪਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਿੱਦਣ ਤੇਰੇ ਘਰੋਂ ਅੰਮ੍ਰਿਤ ਦੀ ਦਾਤ ਲਈ ਸੀ, ਪੰਜਾਂ ਵਿੱਚ ਵਰਤਿਆ ਸੈ ਤੂੰ, ਇੱਕ ਔਰਤ ਪਤੀ ਦੇ ਲੜ ਲੱਗੇ, ਉਹਦੇ ਕੇਸਾਂ ਦੇ ਵਿੱਚ ਸੰਧੂਰ ਪਾਇਆ ਜਾਂਦਾ ਸੁਹਾਗਣ ਹੈ, ਮੈਂ ਜਦੋਂ ਝੁਕਿਆ ਸਾਂ ਤੂੰ ਮੈਨੂੰ ਪੰਜ ਕਕਾਰ ਦਿੱਤੇ, ਸੱਚ ਜਾਣੀ ਮੈਂ ਕਕਾਰ ਤੇਰੇ ਸੁਹਾਗ ਦੀ ਨਿਸ਼ਾਨੀ ਸਾਂਭ ਕੇ ਤੁਰਿਆ ਫਿਰਨਾ। ਦੇਖੋ ਜੇ ਕਿਤੇ ਇੰਨੀ ਭਾਵਨਾ ਨਾਲ ਸਿੱਖ ਸੋਚੇ, ਮੇਰਾ ਖਿਆਲ ਹੈ ਕਦੀ ਇਹਦੇ ਖਿਰਦੇ ਵਿੱਚ ਇਹ ਕਟਾਕਸ਼, ਇਹ ਤਰਕ ਉੱਠੀ ਨਾ ਕਿ ਕੇਸਾਂ ਦੀ ਕੀ ਜ਼ਰੂਰਤ ਹੈ। ਸਾਹਿਬ ਕਿਰਪਾਲੂ ਜੀ ਨੇ ਕੇਸ ਕਿਹਾ ਸਾਡੀ ਮੋਹਰ ਨੇ, ਜਦੋਂ ਗੁਰੂ ਹਰਿ ਸਾਹਿਬ ਹਕੀਕਤ ਰਾਇ ਧਰਮੀ ਦੇ ਦਾਦੇ ਨੰਦ ਲਾਲ ਨੂੰ ਉਪਦੇਸ਼ ਦਿੰਦੇ ਨੇ, ਭਾਈ ਨੰਦ ਲਾਲ ਨਹੀਂ ਇਹ ਹੋਰ ਨੰਦ ਲਾਲ ਹੋਏ ਨੇ, ਉਹਨੂੰ ਤਿੰਨ ਗੱਲਾਂ ਕਹਿੰਦੇ ਨੇ ਗੁਲਾਟੀਆਂ ਜਾ ਕੇ। ਪਹਿਲੀ ਗੱਲ ਕਹਿੰਦੇ ਨੇ ਕਿ ਕੇਸ ਨਹੀਂ ਕੱਟਣੇ, ਦੂਜਾ ਸ਼ਬਦ ਵਰਤਦੇ ਨੇ ਤੰਬਾਕੂ ਦਾ ਸੇਵਨ ਨਹੀਂ ਕਰਨਾ, ਤੀਜਾ ਸ਼ਬਦ ਵਰਤਦੇ ਨੇ ਸਿਰ ਦੇ ਉੱਪਰ ਟੋਪੀ ਨਹੀਂ ਰੱਖਣੀ। ਗੁਰਮੁਖੋ ਹਜ਼ੂਰ ਨੇ ਹੁਕਮ ਕੀਤਾ ਤੇ ਮੈਂ ਕਹਿੰਦਾ ਸਿੱਖੀ ਸ਼ੁਰੂ ਹੀ ਹੁਕਮ ਤੋਂ ਹੁੰਦੀ। ਅਸੀਂ ਪਹਿਲੀ ਪੌੜੀ ਪੜ੍ਹਦੇ ਹਾਂ ਤੇ ਪਹਿਲੀ ਪੌੜੀ ਦੀ ਸੰਪੂਰਨਤਾ ਕਿਹੜੀ ਤੁਕ ਤੇ ਵੀ ਜੀ? ਮੈਂ ਕਹਿੰਦਾ ਸਿੱਖ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਸੀ ਕਿ ਮੇਰੀ ਸ਼ੁਰੂਆਤ ਹੁਕਮ ਤੋਂ ਵੇ ਤੇ ਪਹਿਲੀ ਤੁਕ ਪਹਿਲੀ ਪੌੜੀ ਦੀ ਅਖੀਰਲੀ ਤੁਕ ਹੀ ਇਹ ਵੇ ਕਿ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਮੈਂ ਬੇਨਤੀ ਕੀਤੀ ਕੇਸ ਦਾਨ ਮੰਗਦੇ ਜ਼ਰੂਰ ਹਾਂ ਪਰ ਉਹਨਾਂ ਕੇਸਾਂ ਦੀ ਕਦਰ ਨੂੰ ਅਸੀਂ ਜਾਣਦੇ ਨਹੀਂ। ਦੇਖੋ ਹਜ਼ੂਰ ਨੇ ਕੇਸ ਰੱਖਣ ਵਾਸਤੇ ਨਹੀਂ ਸ਼ਬਦ ਵਰਤੇ, ਤੂੰ ਸੰਭਾਲੀ ਕਿਉਂਕਿ ਰੱਖੇ ਤਾਂ ਰੱਬ ਨੇ, ਤੈਨੂੰ ਦਿੱਤੀ ਹੋਈ ਦਾਤ ਹੈ, ਇਹ ਕੇਸ ਤਾਂ ਉਸ ਰੱਬ ਦੀ ਦਿੱਤੀ ਹੋਈ ਦਾਤ ਨੇ, ਉਹਦੇ ਦਿੱਤੇ ਹੋਏ ਅੰਗ ਨੇ, ਤੇ ਉਸ ਪਰਮਾਤਮਾ ਦੇ ਦਿੱਤੇ ਹੋਏ ਕੇਸਾਂ ਨੂੰ ਜਦੋਂ ਤੂੰ ਸੰਭਾਲਣਾ। ਫਿਰ ਨਾਲ ਇੱਕ ਗੱਲ ਕੀ, ਜੇ ਕੇਸ ਦਾਨ ਮੰਗੇ ਤੇ ਕੇਸਾਂ ਦੇ ਵਿੱਚ ਗੁਰੂ ਜੀ ਨੇ ਕੰਘਾ ਧਰਿਆ ਤੇ ਕੇਸਾਂ ਦੀ ਕਦਰ ਕੇਵਲ ਉਹ ਜਾਣਦੇ ਨੇ। ਅਸੀਂ ਅੱਜ ਗੋਇੰਦਵਾਲ ਸਾਹਿਬ ਜਾਂਦੇ ਹਾਂ ਤੇ ਕੀ ਗੁਰੂ ਅਮਰਦਾਸ ਜੀ ਦੇ ਚਬਾਰੇ ਵੀ ਜਾ ਕੇ ਉਹਨਾਂ ਦੇ ਕੇਸਾਂ ਦੇ ਦਰਸ਼ਨ ਨਹੀਂ ਕਰਦੇ? ਜੇ ਕਿਤੇ ਕੇਸਾਂ ਦੀ ਕਦਰ ਜਾਣਨੀ ਹੈ ਤੇ ਮੈਂ ਬੇਨਤੀ ਕਰਨਾ ਹੁੰਦਾ, ਪੁੱਛੋ ਕਦੀ ਪੀਰ ਬੁੱਧੂ ਸ਼ਾਹ ਤੋਂ, ਪੁੱਛੋ ਕਦੀ ਭਾਈ ਤਾਰੂ ਸਿੰਘ ਜੀ ਦੀ ਮਾਂ ਤੋਂ ਕੀ ਲੋੜ ਸੀ ਜੀ। ਹੁਣ ਦੇਖੋ ਉਸ ਵੇਲੇ ਮੌਤ ਸਿਰ ਤੇ ਮਰਦਾਂਦੀ ਸੀ ਤੇ ਕਹਿੰਦੇ ਸਨ ਕੇਸਨ ਵਾਲੇ ਜੇ ਨਰ ਹੋਈ ਬਾਰ ਬਿਰਦ ਲੱਭੈ ਛੱਡੈ ਨਾ ਕੋਈ, ਸਿੰਘਨ ਖੂਨ ਮਾਂ ਪਮਕੀਨਾ। ਕਹਿਣ ਲੱਗੇ ਜਿੱਥੇ ਵੀ ਕੇਸਾਂ ਵਾਲਾ ਲੱਭੇ ਉਹਦੇ ਟੁਕੜੇ ਕਰਦੇ, ਉਹਦਾ ਖੂਨ ਮਾਫ ਹੋ ਗਿਆ। ਜਦੋਂ ਸਾਡੇ ਕਤਲ ਕੀਤੇ ਜਾਂਦੇ ਸਨ ਕੇਸ ਵੇਖ ਕੇ, ਉਦੋਂ ਸਿੱਖਾਂ ਦਾਨ ਮੰਗਿਆ, ਮੌਤ ਪ੍ਰਵਾਨ ਹੈ ਪਰ ਕਿਰਪਾ ਕਰੀ ਕੇਸਾਂ ਦੀ ਬੇਅਦਬੀ ਨਾ ਹੋ ਜਾਏ। ਅੱਜ ਤਾਂ ਸਿਰ ਤੇ ਕਿਸੇ ਨੇ ਤਲਵਾਰ ਵੀ ਨਹੀਂ ਰੱਖੀ, ਕੇਵਲ ਫੋਕੇ ਫੈਸ਼ਨ ਨੇ ਮੇਰੇ ਗੁਰੂ ਦੀ ਮੋਹਰ ਤੋਂ ਸਾਨੂੰ ਦੂਰ ਕਰ ਦਿੱਤਾ। ਤੇ ਇਸ ਰਹਿਣਾ ਕਿੰਨਾ ਕੁ ਚਿਰੇ ਜੀ, ਕਿੰਨੇ ਕੁ ਦਿਨ ਇਸ ਸਰੀਰ ਨੂੰ ਅਸੀਂ ਚਮਕਾ ਲਮਕਾ ਕੇ ਰੱਖਾਂਗੇ? ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇੱਕ ਦਿਨ ਇਸ ਤਰ੍ਹਾਂ ਹੋਵੇਗਾ ਕਿ ਬਸ ਸਵਾਸ ਨਿਕਲਣ ਦੀ ਤੇਰ ਏ ਤੇ ਬਾਹਰ ਪਿਆ ਰਹਿੰਦੇ ਹੀ 24 ਘੰਟਿਆਂ ਵਿੱਚ ਹੀ ਬਦਬੋ ਮਾਰਨ ਲੱਗ ਪਵੇਗਾ। ਇਹ ਕਾਹਦਾ ਮਾਣ ਪੈ ਕਰਨੇ ਆ? ਹਜ਼ੂਰ ਨੇ ਸ਼ਬਦ ਵਰਤੇ ਨੇ ਕਰਪੂਰ ਪੋਪ ਸੁਗੰਧਾ ਪਰਸ ਮਨੁੱਖੇ ਦੇਹ ਮਲੀਣਗ ਮੱਝਾ ਰਦੁਰ ਦੁਰਗੰਧਾ ਨਾਨਕ ਅਤ ਗਰਵੇਣ ਅਗਿਆਨੋ। ਹਜ਼ੂਰ ਕਿਰਪਾਲੂ ਜੀ ਨੇ ਜਦੋਂ ਕੇਸਾਂ ਦੀ ਦਾਤ ਨਾਲ ਦਿੱਤੀ ਬਖਸ਼ਿਸ਼ ਕੀਤੀ ਤੁਹਾਨੂੰ ਸੰਭਾਲ ਤੇ ਸਤਿਗੁਰੂ ਨੂੰ ਜਦੋਂ ਪੀਰ ਬੁੱਧੂ ਸ਼ਾਹ ਕੇਸ ਮੰਗਦਾ ਦੇਖੋ ਦੇ ਸ਼ਬਦ ਕਿੰਨੇ ਕੁ ਚੰਗੇ ਨੇ। ਮੈਂ ਤਿੰਨ ਚਾਰ ਉਦਾਹਰਨਾਂ ਦੇਣੀਆਂ ਨੇ। ਬਾਣੀ ਵਿੱਚ ਦਾੜੀ ਦਾ ਵੀ ਜ਼ਿਕਰ ਆਇਆ, ਜਿਹੜੇ ਕਹਿੰਦੇ ਨੇ ਦਾੜੀ ਦਾ ਜ਼ਿਕਰ ਕਿੱਥੇ ਬਾਣੀ ਵਿੱਚ ਆਇਆ ਜੀ? ਭਗਤਾਂ ਦੇ ਕੇਸ ਹਨ। ਮੈਂ ਤਾਂ ਹੀ ਬੇਨਤੀ ਕੀਤੀ, ਉਹਨਾਂ ਨੇ ਬਾਣੀ ਵਿੱਚ ਕੇਸਾਂ ਦਾ ਜ਼ਿਕਰ ਕੀਤਾ। ਗੁਰੂ ਸਾਹਿਬ ਨੇ ਝੂਠੀ ਦਾੜੀ ਤੇ ਸੱਚੀ ਦਾੜੀ ਦਾ ਵੀ ਜ਼ਿਕਰ ਕੀਤਾ। ਅਸੀਂ ਪੜ੍ਹਨੇ ਹਾਂ, ਸਾਹਿਬ ਜੀ ਕਹਿੰਦੇ ਨੇ ਕਿ ਛੇਈ ਦਾੜੀਆਂ ਸੱਚੀਆਂ ਜੇ ਗੁਰ ਚਰਨੀ ਲਗਨ। ਨਾਲ ਇਹ ਵੀ ਬਚਨ ਕੀਤਾ, ਜੇ ਦਾੜੀ ਰੱਖ ਕੇ ਕੂੜ ਦੇ ਗੱਡੇ ਧੋਈ ਜਾਣਾ ਤੇ ਚੇਤੇ ਰੱਖੀ ਭਲਕਾ ਥੁੱਕ ਪਵੇ ਨਿਤ ਦਾੜੀ। ਧੰਨ ਗੁਰੂ ਨਾਨਕ ਸਾਹਿਬ ਜੀ। ਹੁਣ ਦੋ ਤਿੰਨ ਉਦਾਹਰਨਾਂ ਆਪ ਦੇ ਸਮਕਸ਼ ਰੱਖਣੀਆਂ ਨੇ। ਦੇਖੋ ਇਸ ਦਾੜੀ ਦੀ, ਇਸ ਕੇਸ ਨੂੰ ਕਿੰਨੀ ਕੁ ਗੁਰੂ ਜੀ ਨੇ ਮਹਾਨਤਾ ਦਿੱਤੀ। ਪਹਿਲੀ ਉਦਾਹਰਨ ਅਸੀਂ ਲੈਂਦੇ ਹੁੰਦੇ ਹਾਂ ਅਕਸਰ ਭਾਈ ਫੇਰੂ ਦੀ। ਮੈਂ ਕਹਿੰਦਾ ਤੂੰ ਕੇਸ਼ ਰੱਖ ਕੇ ਕਮਾਈ ਕਰ, ਸ਼ਬਦ ਨੂੰ ਕਮਾ ਕੇ ਤੁਰੀ, ਸਾਰੇ ਮਸੰਦਾਂ ਨੂੰ ਤਰ ਦਿੱਤਾ। ਦੇਖੋ ਕਈ ਵਾਰੀ ਅਸੀਂ ਕਹਿੰਦੇ ਹਾਂ ਜੀ ਇਹ ਕਿਉਂ? ਮੈਂ ਕਹਿੰਦਾ ਕਈ ਵਾਰੀ ਜਦੋਂ ਧਰਮ ਦੀ ਗਲਾਨੀ ਹੋ ਜਾਏ, ਇੰਨੇ ਕਰਪਟ ਬੰਦੇ ਵਿੱਚ ਧਰਮ ਦੇ ਆਜਨ ਜੀਵਨ ਨਾ ਹੋਵੇ, ਲੋਕਾਂ ਦੀਆਂ ਬਹੁ ਬੇਟੀਆਂ ਦੀ ਪੱਤ ਨਾਲ ਖਲਵਾੜ ਕਰਨ, ਉਦਨ ਪੂਰੇ ਗੁਰੂ ਨੇ ਵੀ ਰੱਖ ਕੇ ਕੜਾਇਆਂ ਵਿੱਚ ਤਲ ਦਿੱਤੇ ਸਨ, ਕਿਉਂਕਿ ਇਹਨਾਂ ਦੇ ਸੁਧਰਨ ਦਾ ਹੁਣ ਕੋਈ ਰੀਲਾ ਰਿਹਾ ਹੀ। ਤੁਹਾਨੂੰ ਸਭ ਨੂੰ ਪਤਾ, ਕਿਉਂਕਿ ਅੰਗ ਨੂੰ ਕਿੰਨੀ ਕੁ ਦੇਰ ਸੰਭੋਗੇ? ਇੱਕ ਦਿਨ ਓਪਰੇਸ਼ਨ ਕਰਾਂਗੇ, ਦੋ ਦਿਨ ਓਪਰੇਸ਼ਨ ਕਰਾਂਗੇ, ਇੱਕ ਦਿਨ ਡਾਕਟਰ ਕਹਿੰਦਾ ਜੇ ਸਾਰੇ ਤੁਹਾਨੂੰ ਬਚਾਉਣੇ ਤੇ ਇਸ ਅੰਗ ਨੂੰ ਲਾ ਤੇ ਵੱਖਰਿਆਂ ਕਰ ਦੇ, ਕਿਉਂਕਿ ਨਹੀਂ ਤੇ ਇਹਨੇ ਬਚਣਾ ਨਹੀਂ। ਜਦੋਂ ਕੋਈ ਧਰਮ ਦੀ ਦੁਨੀਆਂ ਵਿੱਚ ਜਦੋਂ ਸ਼ਸਤਰ ਚੁੱਕਿਆ ਜਾਂਦਾ, ਮਤਲਬ ਹੀ ਹੁੰਦਾ ਹੈ ਕਿ ਇਹ ਅੰਗ ਗਲਿਆ ਸਾਰਿਆਂ ਨੂੰ ਗਾਲ ਕੇ ਰੱਖ ਦੇਗਾ, ਗਲੇ ਅੰਗ ਨੂੰ ਵਾਹ ਕਰ ਦਿੱਤਾ ਜਾਏ। ਸਾਹਿਬ ਕਿਰਪਾਲੂ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਵੈਸੇ ਤੇ ਗੁਰੂ ਹਰਿ ਸਾਹਿਬ ਤੋਂ ਸਿੱਖੀ ਲਈ ਬਾਬੇ ਫੇਰੂ ਨੇ। ਮੈਂ ਕਹਿੰਦਾ ਵਾਹ, ਉਹਦੇ ਕੇਸਾਂ ਨੂੰ ਗੁਰੂ ਨੇ ਕਿੰਨਾ ਕੁ ਵਡਿਆਇਆ। ਅੱਜ ਗੁਰੂ ਕਲਗੀ ਧਰ ਜੀ ਦਾ ਸਮਾਂ ਹੈ, ਜਦੋਂ ਸਾਰੇ ਮਸੰਦਾਂ ਨੂੰ ਪਕੜ ਕੇ ਲਿਆਂਦਾ ਗਿਆ ਤੇ ਭਾਈ ਫੇਰੂ ਜੀ ਆਪ ਆਪਣੇ ਹੱਥਾਂ ਨਾਲ ਦਾੜਾ ਪਕੜ ਕੇ ਆਏ ਸਨ। ਆਪ ਸਭ ਨੂੰ ਪਤਾ ਹੈ, ਦਾੜਾ ਪਕੜ ਕੇ ਆਏ ਤੇ ਗੁਰੂ ਕੀਆਂ ਸਾਥੀਆਂ ਜੋ ਪ੍ਰੋਫੈਸਰ ਪਿਆਰਾ ਸਿੰਘ ਪਦਮ ਉਹਨਾਂ ਨੇ ਐਡਿਟ ਕੀਤੀਆਂ ਨੇ, ਉਹਦੇ ਵਿੱਚ ਕਹਿੰਦੇ ਨੇ ਮੇਰੇ ਗੁਰੂ ਨੇ ਪੰਜ ਕਿਰਪਾ ਕੀਤੀਆਂ ਭਾਈ ਫੇਰੂ ਤੇ ਜਦੋਂ ਦਾੜੀ ਪਕੜ ਕੇ ਆਏ। ਖੇ ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ, ਤੁਸੀਂ ਇੱਕ ਵਾਰੀ ਇਸ਼ਾਰਾ ਕਰ ਦਿੰਦੇ, ਮੈਂ ਤਾਂ ਆਪਣੇ ਆਪ ਨੂੰ ਨੂੜ ਕੇ ਤੇਰੇ ਦਰ ਤੇ ਲੈ ਆਉਂਦਾ। ਕਹਿੰਦੇ ਨੇ ਨੀਵੀਂ ਪਾ ਕੇ ਜਦੋਂ ਖਲੋ ਗਏ ਤੇ ਗੁਰੂ ਕਲਗੀਧਰ ਜੀ ਨੂੰ ਪਤਾ ਲੱਗਾ, ਬਾਬਾ ਫੇਰੂ ਜੀ ਜਿਹੜੇ ਦਸਵੰਤ ਦੀ ਮਾਇਆ ਨਾਲ ਲੋੜਵੰਦਾਂ ਦੀ ਸੇਵਾ ਕਰਦੇ ਨੇ, ਪੰਜ ਕਿਰਪਾ ਕੀਤੀਆਂ। ਪਹਿਲਾ ਬਚਨ ਕਿਹਾ ਭਾਈ ਫੇਰੂ ਤੇਰੀ ਸੱਚੀ ਦਾੜੀ। ਗੁਰੂ ਕੇ ਸਿੱਖੋ, ਉਹ ਦਾੜੀ ਕਿਉਂ ਨੀ ਸੱਚੀ ਹੋਵੇਗੀ ਜਿਹੜੀ ਗੁਰੂ ਦੇ ਹੁਕਮ ਵਿੱਚ ਚੱਲਦੀ ਹੈ? ਭਾਈ ਫੇਰੂ ਤੇਰੀ ਸੱਚੀ ਦਾੜੀ। ਦੂਜਾ ਸ਼ਬਦ ਕਿਹਾ ਭਾਈ ਫੇਰੂ ਤੇਰੀ ਸੇਵਾ ਗਾੜੀ। ਤੀਜਾ ਸ਼ਬਦ ਕਿਹਾ ਭਾਈ ਫੇਰੂ ਤੇਰੀ ਕਰਨੀ ਸਾਰੀ। ਚੌਥਾ ਸ਼ਬਦ ਕਿਹਾ ਭਾਈ ਫੇਰੂ ਜਗ ਤੁਲਹਾ ਭਾਰੀ। ਤੇ ਪੰਜਵੀਂ ਵਾਰੀ ਸੀਨੇ ਨਾਲ ਲਾ ਕੇ ਕਿਹਾ ਭਾਈ ਫੇਰੂ ਤੇਰੇ ਤੋਂ ਸਤਿਗੁਰ ਬਲਿਹਾਰ। ਹੁਣ ਤੱਕੋ ਖਾਂ, ਦਾੜੀ ਕੇਸ ਤਾਂ ਉਹ ਵੀ ਨਹੀਂ, ਕਿਉਂ? ਦੇਖੋ ਫਿਰ ਉੱਥੇ ਭਾਈ ਸਾਹਿਬ ਨੇ ਜਿਹੜੇ ਸ਼ਬਦ ਕਹੇ। ਮੈਂ ਕਹਿੰਦਾ ਗੁਰੂ ਜੀ ਨੇ ਸੀਨੇ ਨਾਲ ਲਾਇਆ ਭਾਈ ਫੇਰੂ ਤੇਰੇ ਤੋਂ ਗੁਰੂ ਬਲਿਹਾਰੀ ਸਤਿਗੁਰ ਬਲਿਹਾਰੀ। ਉੱਥੇ ਭਾਈ ਸਾਹਿਬ ਨੇ ਇੱਕ ਕਵਿਤਾ ਕਹੀ, ਕਹਿਣ ਲੱਗੇ ਮੇਰੇ ਸੱਜਣਾ ਜੀ ਸਾਨੂੰ ਤੇਰੀ ਮਣੀ, ਨਿਮਾਣਿਆਂ ਦਾ ਤੂੰ ਮਾਣ ਛਦਾਵੇਂ, ਸਾਡੀ ਵੀ ਤਾਂਘ ਤਣੀ ਤੈਂ ਜਿਹਾ ਸਾਨੂੰ ਹੋਰ ਨਾ ਕੋਈ, ਅਸੀਂ ਢੂੰਡੀ ਬਣੀ ਬਣੀ। ਕਹਿਣ ਲੱਗੇ ਭਾਵੇਂ ਦਾੜੀ ਹੱਥ ਚ ਪਕੜਵਾਲਾ, ਭਾਵੇਂ ਰੱਸਿਆਂ ਨਾਲ ਪੈਰਾਂ ਨੂੰ ਜੋੜ ਦੇ, ਭਾਵੇਂ ਗਲੇ ਵਿੱਚ ਸੰਗਲ ਬੇੜੀਆਂ ਪਾ ਦੇ, ਪਰ ਇੱਕ ਮੈਂ ਬੇਨਤੀ ਕਰਾਂ, ਬੇੜੀਆਂ ਵਿੱਚ ਨੂੜ ਨਹੀਂ, ਰੱਕੜਾਂ ਵੀ ਸੜ ਨਹੀਂ, ਸਿਰ ਤੇ ਖੋਪਰੀਆਂ ਲੁਹਾ ਨਹੀਂ, ਪਰ ਮੇਰੇ ਦਾਤਾ ਮੈਨੂੰ ਕਦੀ ਵੀ ਇਹ ਨਾ ਸੁਣਨਾ ਪਏ ਕਿ ਫੇਰੂ ਜਿਹੜਾ ਸਿੱਖੀ ਤੋਂ ਬੇਦਖਲ ਹੋ ਗਈ। ਸਭ ਕੁਛ ਪ੍ਰਵਾਨ ਹੈ ਗੁਰੂ ਕੇ ਸਿੱਖੋ, ਉਹ ਵੀ ਸੱਚੀ ਦਾੜੀ ਸੀ। ਹਜ਼ੂਰ ਕਿਰਪਾਲੂ ਜੀ ਨੇ ਮਿਹਰ ਕੀਤੀ। ਦੂਜੀ ਉਦਾਹਰਨ ਅਸੀਂ ਕਈ ਵਾਰੀ ਲੈਂਦੇ ਹਾਂ, ਪੀਰ ਜੀ ਦੇ ਜੀਵਨ ਦੀ ਗੱਲ ਤਾਂ ਅੱਜ ਤੀਕਰ ਅਸੀਂ ਮੰਨਦੇ ਹਾਂ। ਉਹ ਕੰਘਾ, ਉਹ ਕੇਸ਼ ਕੁਝ ਸਮਾਂ ਉਹਨਾਂ ਵਾਰਸਾਂ ਨੇ ਸਾਂਭ ਕੇ ਰੱਖੇ ਸਨ ਤੇ ਜਿੱਦਣ ਪੀਰ ਜੀ ਆਏ ਸਨ, ਬਸ ਇੱਕੋ ਗੱਲ ਕਹੀ ਸੀ ਗੁਰੂ ਕਲਗੀਧਰ ਦੇ ਚਰਨਾਂ ਵਿੱਚ ਦੋਨੋਂ ਪੁੱਤਰ ਦੇ ਕੇ। ਹਜ਼ੂਰ ਨੇ ਕਿਹਾ ਕੁਛ ਮੰਗੋ। ਉਹ ਗੁਰੂ ਕੇ ਸਿੱਖੋ, ਉਸ ਪੀਰ ਨੇ ਮੰਗਿਆ ਕੀ? ਕੁਝ ਜਿਹੜੇ ਉੱਚ ਦੇ ਪੀਰ ਨੇ ਉਹ ਵੀ ਰੋਮਾਂ ਦੀ ਬੇਅਦਬੀ ਨਹੀਂ ਕਰਾਂਦੇ। ਇੱਕ ਹੋਰ ਬੇਨਤੀ ਕਰਦੇ ਹਾਂ, ਪੁਰਾਤਨ ਜਨਮ ਸਾਖੀ ਵਿੱਚ ਗੁਰੂ ਨਾਨਕ ਸਾਹਿਬ ਨੇ ਇੱਕ ਸ਼ਬਦ ਵਰਤਿਆ, ਮੈਂ ਕਹਿਣਾ ਨਹੀਂ ਸਾਂ ਚਾਹੁੰਦਾ ਪਰ ਜ਼ਰੂਰੀ ਹੈ। ਕਹਿਣ ਲੱਗੇ ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ, ਦਰਗਾਹ ਢੋਈ ਨਾ ਮਿਲੇ ਕਾਫਰ ਕੁੱਤਾ ਸ਼ੈਤਾਨ। ਉੱਥੇ ਉਹਨੇ ਰੁਕ ਬਾਉਦੀਨ ਨੇ ਸਵਾਲ ਕੀਤਾ, ਉਹ ਕਹਿੰਦਾ ਜਿਹੜਾ ਸ਼ਰ੍ਹਾਂ ਦੇ ਰਾਹ ਤੇ ਚੱਲੇਗਾ ਉਹ ਬਖਸ਼ਿਆ ਜਾਏਗਾ। ਕਹਿਣ ਲੱਗੇ ਅਸਲੀ ਸੁਨਤ ਇਹ ਵੇ ਕਿ ਰੱਬ ਨੇ ਮੂਵੇ ਦਿੱਤੇ ਨੇ, ਮੂਵੇ ਦਰ ਤੇ ਕੇਸ ਦਿੱਤੇ ਨੇ, ਇਸ ਅਮਾਨਤ ਨੂੰ ਸਾਂਭ ਲਈਏ ਤੇ ਸਮਝੋ ਸੱਚੀ ਸੁਨਤ ਹੋ ਜਾਏ। ਗੁਰੂ ਨਾਨਕ ਸਾਹਿਬ ਦੇ ਸ਼ਬਦ ਨੇ ਹੁਣ ਪੀਰ ਜੀ ਸਾਹਮਣੇ ਆਏ ਨੇ। ਦੋ ਪੁੱਤਰ ਸ਼ਹੀਦ ਨੇ, ਕਹਿਣ ਮਾਤਰ ਕਥਾ ਨਹੀਂ, ਉਹਨਾਂ ਪ੍ਰੈਕਟੀਕਲ ਤੌਰ ਤੇ ਕੀਤਾ ਤੇ ਹਜ਼ੂਰ ਤਰੁੱਠ ਕੇ ਕਹਿੰਦੇ ਨੇ ਕੁਛ ਮੰਗੋ, ਹੱਥ ਜੋੜ ਕੇ ਕਹਿੰਦੇ ਨੇ ਜੇ ਤਰੁੱਠੇ ਹੋ ਨਾ, ਜਿਹੜਾ ਆ ਕੇਸਾਂ ਤੇ ਕੰਘਾਂ ਨੇ, ਇਹ ਕੇਸ ਤੇ ਕੰਘਾਂ ਮੈਨੂੰ ਦੇ ਦਿਓ, ਮੈਨੂੰ ਹੋਰ ਕੁਛ ਨਹੀਂ ਚਾਹੀਦਾ। ਪਤਾ ਨੀ ਮੇਰੇ ਗੁਰੂ ਗੋਬਿੰਦ ਸਿੰਘ ਜੀ ਤੇਰੇ ਕੇਸਾਂ ਵਿੱਚ ਉਹਨੂੰ ਕੀ ਨਜ਼ਰ ਆਇਆ। ਮੈਂ ਟਿਊਕ ਮਾਤਰ ਸਾਖੀਆਂ ਕਹਿ ਰਿਹਾ, ਜਿੱਦਣ ਆਨੰਦਪੁਰ ਛੱਡਦੇ ਨੇ, ਗੁਰਬਖਸ਼ ਉਦਾਸੀ ਨੂੰ ਕਹਿੰਦੇ ਨੇ ਜਿੱਥੇ ਸਾਡੇ ਪਿਤਾ ਜੀ ਦਾ ਸੀਸ ਦਾ ਸੰਸਕਾਰ ਹੋਇਆ, ਇੱਥੇ ਸ਼ਾਮ ਨੂੰ ਦੀਵਾ ਬੱਤੀ ਕਰਦਾ ਰਹੀ, ਕਿਉਂਕਿ ਸ਼ਹੀਦਾਂ ਦੇ ਦੀਵੇ ਵੀ ਬੁਝਣੇ ਚਾਹੀਦੇ। ਜਿਹੜੀ ਕੌਮ ਆਪਣੇ ਸ਼ਹੀਦਾਂ ਨੂੰ ਭੁੱਲ ਜਾਏ, ਸੱਚ ਜਾਣੋ, ਉਹਦਾ ਭਵਿੱਖ ਗਰਕ ਜਾਂਦਾ ਹੁੰਦਾ। ਪਿਛਲਿਆਂ ਨੂੰ ਦੇਖ ਕੇ ਤਾਂ ਅਗਲਿਆਂ ਨੇ ਪੈਦਾ ਹੋਣਾ ਹੈ, ਜੇ ਕਹੀਏ ਪਿਛਲਿਆਂ ਨੂੰ ਭੁੱਲ ਜਾਓ ਤੇ ਅਗਾਂਹ ਕਦੀ ਆਸ ਨਾ ਰੱਖੋ, ਸਿਰ ਤੇ ਸਿਰ ਤਲੀ ਤੇ ਰੱਖ ਕੇ ਚੱਲਣ ਵਾਲੇ ਯੋਧੇ ਪੈਦਾ ਹੋਣਗੇ। ਕਹਿਣ ਲੱਗੇ ਪਿਤਾ ਜੀ ਦੇ ਜਿੱਥੇ ਸੰਸਕਾਰ ਕੀਤਾ ਸੀਸ ਦਾ, ਇੱਥੇ ਦੀਵਾ ਬੱਤੀ ਕਰਦਾ ਰਹੀ। ਤੇ ਕਹਿਣ ਲੱਗੇ ਸਤਿਗੁਰੂ ਗੁਰਬਖਸ਼ ਜੀ ਕਹਿੰਦੇ ਨੇ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਰਹਿ ਨਹੀਂ ਸਕਦਾ। ਸ਼ਬਦ ਵਰਤੇ ਤੇਰੇ ਦਾੜੇ ਦੇ ਕੇਸ ਲੰਬੇਰੇ ਨਹੀਂ, ਭਾਵਨਾ ਨਾਲ ਬਾਣੀ ਪੜ੍ਹ ਕੇ ਕੇਸਾਂ ਵਿੱਚੋਂ ਤੱਕੀ, ਤੇਰੇ ਕੇਸਾਂ ਵਿੱਚੋਂ ਸਾਡੇ ਦੀਦਾਰ ਹੋਇਆ ਕਰਨਗੇ। ਕੀ ਗੁਰੂ ਸਮਰੱਥ ਨੇ? ਪਟਨਾ ਸਾਹਿਬ ਤੁਰਦੇ ਨੇ, ਕਹਿੰਦੇ ਨੇ ਮੇਰੇ ਪੰਗੂੜੇ ਨੂੰ ਤੱਕਿਓ, ਮੈਂ ਵਿੱਚ ਬੈਠਾ ਹੋਵਾਂਗਾ। ਨਵਾਬ ਰਕੀਮ ਬਖਸ਼ ਤੇ ਕਰੀਮ ਬਖਸ਼ ਨੂੰ ਕਹਿੰਦੇ ਨੇ ਜਪ ਪੜਿਓ, ਮੈਂ ਵਿੱਚ ਹੋਵਾਂਗਾ। ਫਤਿਹ ਚੰਦ ਮੈਣੀ ਨੂੰ ਕਹਿੰਦੇ ਨੇ ਮਾਂ ਕਿ ਤੂੰ ਬੱਚਿਆਂ ਨੂੰ ਭੋਜਨ ਛਕਾਈ, ਮੈਂ ਵਿੱਚ ਬੈਠਾ ਹੋਵਾਂਗਾ। ਤੇ ਮੇਰਾ ਗੁਰੂ ਕਹਿੰਦਾ ਤੂੰ ਕੇਸਾਂ ਨੂੰ ਰੱਖ ਕੇ ਪੰਜ ਕਕਾਰ ਧਾਰਨ ਕਰਕੇ ਅੰਮ੍ਰਿਤ ਛਕ ਲਈ, ਸੱਚ ਜਾਣੀ ਮੈਂ ਸਦਾ ਹੀ ਤੇਰੇ ਵਿੱਚ ਬਹਿ ਜਾਵਾਂਗਾ। ਹੁਣ ਜੇ ਸਿੱਖ ਫਿਰ ਵੀ ਨਾ ਸਮਝੇ ਤੇ ਸਾਡੇ ਅੰਦਰ ਦੀ ਅਗਿਆਨਤਾ ਹੋ ਸਕਦੀ ਹੈ। ਪੀਰ ਜੀ ਕਹਿੰਦੇ ਜੇ ਤਰੁੱਠੇ ਹੋ, ਹਜ਼ੂਰ ਨੇ ਪਹਿਲਾ ਸ਼ਬਦ ਵਰਤਿਆ, ਪੀਰ ਜੀ ਸਾਨੂੰ ਖੇਦ, ਆਪ ਦੇ ਪੁੱਤਰ ਰਣ ਤੱਤੇ ਵਿੱਚ ਰਹਿ ਗਏ, ਕੁਛ ਮਿੰਟ ਲੈਣੇ ਨੇ। ਉਸ ਵੇਲੇ ਪੀਰ ਜੀ ਨੇ ਕਿਹਾ ਖੇਦ ਨਹੀਂ, ਕਹਿੰਦਾ ਮੈਨੂੰ ਖੁਸ਼ੀ ਮੇਰੇ ਪੁੱਤਰ ਰੱਬ ਦੀ ਝੋਲੀ ਵਿੱਚ ਪੈ ਗਏ। ਉੱਥੇ ਕਵੀ ਸੰਤੋਖ ਸਿੰਘ ਨੇ ਸ਼ਬਦ ਵਰਤੇ ਨੇ, ਪੀਰ ਜੀ ਕਹਿੰਦੇ ਨੇ ਮਮ ਪੁੱਤਰ ਮਰੇ ਸ਼ੁਭ ਥਾਨਾ, ਇੱਕ ਤੋਂ ਰਣ ਖੇਤ ਮਹਾਨਾ, ਪੁਨ ਕਾਰਜ ਤੁਮਰੇ ਆਏ, ਇਮ ਕਹਿ ਵੈ ਵਿਸ਼ਤ ਸਦਾਏ, ਮੈਂ ਸ਼ੋਕ ਕਰੈ ਮਨ ਮੇਰਾ, ਮੈਂ ਜਾਣਿਓ ਲਾਭ ਵਡੇਰਾ। ਜੇ ਸੱਚੀ ਦਾੜੀ ਦੀ ਖਿਤਾਬ ਫੇਰੂ ਨੂੰ ਹੈ, ਪੀਰ ਜੀ ਦੇ ਪੁੱਤਰਾਂ ਦੇ ਬਦਲੇ ਕੇਸ ਲੈਂਦਾ ਹੈ, ਤੇ ਭਾਈ ਤਾਰੂ ਸਿੰਘ ਦੀ ਮਾਂ ਜਿਸ ਦਿਨ ਘਰੋਂ ਤੋਰਦੀ, ਪਿਛਲੀ ਅਸੀਂ ਵਾਚਿਆ ਸੀ, ਕਹਿੰਦੇ ਨੇ ਸਿਰ ਤੇ ਖੱਤ ਫੇਰਿਆ, ਕਹਿੰਦੇ ਨੇ ਆਪ ਕੇਸਾਂ ਵਿੱਚ ਉਂਗਲੀਆਂ ਫੇਰ ਕੇ ਕਿਹਾ ਮੇਰੇ ਪੁੱਤਰ ਮੈਂ ਬੜੀ ਮਿਹਨਤ ਨਾਲ ਦਹੀਂ ਤੇ ਦੁੱਧ ਨਾਲ ਤੇਰੇ ਕੇਸ ਪਾਲੇ ਨੇ, ਮੇਰੇ ਲਾਲ ਜੀ ਮੈਨੂੰ ਇਹ ਖਬਰ ਮਿਲੇ ਤੇਰਾ ਪੁੱਤਰ ਸ਼ਹੀਦ ਹੋ ਗਿਆ, ਪਰ ਮੈਂ ਜਿਉਂਦੀ ਇਹ ਨਾ ਸੁਣ ਲਵਾਂ ਕਿ ਤੇਰੇ ਪੁੱਤਰ ਨੇ ਕੇਸਾਂ ਦੀ ਬੇਅਦਬੀ ਕਰਾ ਲਈ। ਦੇਖੋ ਆਖਰ ਉਹ ਕੀ ਚੀਜ਼ ਸੀ ਜਿਹੜਾ ਬੰਦਾ ਖੋਪੜੀ ਨੂੰ ਹਾਨ ਤੁਰ ਗਿਆ। ਕਦੀ ਉਸ ਖੋਪੜੀ ਨੂੰ ਦੇਖ ਕੇ, ਇੱਕ ਵਾਰੀ ਇੱਕ ਆਰਟੀਕਲ ਮੈਂ ਪੜ੍ਹਿਆ ਸੀ, ਅਜ਼ੈਬ ਘਰ ਤੋਂ ਦੇਖਦਾ ਪਿਆ ਸੀ, ਉੱਥੇ ਭਾਈ ਸਾਹਿਬ ਭਾਈ ਤਾਰੂ ਸਿੰਘ ਦੀ ਤਸਵੀਰ ਕਿਸੇ ਬਾਹਰ ਦੇ ਵਿਦੇਸ਼ੀ ਨੇ ਦੇਖੀ। ਉਹਨੇ ਪੁੱਛਿਆ ਉਸਨੂੰ ਵੀ ਇਹ ਕੌਣ? ਉਹਨੇ ਦੱਸਿਆ ਵੀ ਇਹਨੇ ਖੋਪਰ ਲਵਾਇਆ ਸੀ, ਕੇਸ ਨੇ ਕਤਲ ਹੋਣ ਦਿੱਤੇ, ਤੇ ਥੱਲੇ ਉਹ ਲੰਘਿਆ ਜਿਹਨੇ ਕੇਸਾਂ ਦੀ ਬੇਅਦਬੀ ਕੀਤੀ। ਉਹ ਵੇਖਣ ਵਾਲਾ ਅਜ਼ੈਬ ਘਰ ਕਹਿੰਦਾ ਚਲੋ ਪਿੱਛੇ ਚੱਲੀਏ। ਉਹ ਕਹਿੰਦਾ ਅਜੇ ਬਹੁਤ ਕੋਈ ਦੇਖਣ ਵਾਲਾ? ਕਹਿੰਦਾ ਨਹੀਂ, ਮੈਂ ਇੰਨਾ ਕੁ ਚੌਲਾਂ ਦਾ ਇੱਕ ਦਾਣੇ ਪਕੜਿਆ ਜਾਏ ਤੇ ਪਤਾ ਲੱਗ ਜਾਂਦਾ ਕਿੰਨੇ ਕੁ ਪਾਣੀ ਜੋਗੇ ਹੋ। ਕਹਿੰਦਾ ਆਹ ਜਿਹੜਾ ਗਿਆ ਇਹ ਕੌਣ ਸੀ? ਕਹਿੰਦਾ ਇਹ ਵੀ ਸਿੱਖ। ਕਹਿੰਦਾ ਆਹ ਸਿੱਖ ਇਸ ਫੋਟੋ ਨੂੰ ਦੇਖ ਕੇ ਕਿਤੇ ਲਹੂ ਦੇ ਅਥਰੂ ਹੀ ਨਹੀਂ ਰੋਂਦਾ ਪਿਆ? ਕਦੀ ਇਹਨੂੰ ਪਤਾ ਨਹੀਂ ਲੱਗਾ ਵੀ ਜਦੋਂ ਮੈਂ ਕੇਸ ਕਤਲ ਕਰਕੇ ਭਾਈ ਤਾਰੂ ਸਿੰਘ ਦੀ ਖੋਪੜੀ ਲੱਤੀ ਤਸਵੀਰ ਦੇਖਦਾ, ਉਸ ਸ਼ਹੀਦ ਦੀ ਰੂਹ ਮੈਨੂੰ ਦੇਖ ਕੇ ਕੀ ਕਹਿੰਦੀ ਹੋਵੇਗੀ? ਕਿਉਂਕਿ ਉਹ ਕਰਮ ਖੰਡ ਦੇ ਵਾਸੀ ਨੇ ਸ਼ਹੀਦ, ਇਹ ਕੋਈ ਅਤਕਥਨੀ ਨਾ ਇਹ ਮਿਥਿਹਾਸ ਹੈ ਜਿਹਨੂੰ ਆਪਾਂ ਕੋਟ ਪੈ ਕਰ ਰਹੇ ਹਾਂ। ਸਾਹਿਬ ਕਿਰਪਾਲੂ ਜੀ ਨੇ ਮਿਹਰ ਕੀਤੀ ਹੈ, ਉਹਨਾਂ ਨੇ ਕੇਸਾਂ ਨੂੰ ਸੰਭਾਲਣ ਦੀ ਗੱਲ ਕਹੀ ਤੇ ਨਾਲ ਕਿਹਾ ਵੀ ਇਹ ਦਾਨ ਮੰਗੀ, ਕਿਉਂਕਿ ਸਭ ਤੋਂ ਕੀਮਤੀ ਮੈਨੂੰ ਕੇਸ ਨੇ। ਤੇ ਪਿਛਲੀ ਵਾਰ ਅਰਜ਼ ਕੀਤੀ ਸੀ ਹਰ ਬੰਦਾ ਆਪਣੀ ਕੀਮਤੀ ਨਿਸ਼ਾਨੀ ਨੂੰ ਕਾਇਮ ਰੱਖਣ ਲਈ ਉਹਦੀਆਂ ਯਾਦਗਾਰਾਂ ਕਾਇਮ ਕਰਦਾ। ਕੋਈ ਦੇਸ਼ ਦਾ ਪ੍ਰੈਜੀਡੈਂਟ ਚੰਗੇ ਕੰਮ ਕਰ ਜਾਏ ਤੇ ਲੋਕ ਉਹਦੇ ਨਾਂ ਤੇ ਏਅਰਪੋਰਟ, ਇਹਦੇ ਨਾਂ ਤੇ ਸਟਰੀਟਸ, ਰੋਡਸ ਦੇ ਨਾਮ ਰੱਖੇ ਜਾਂਦੇ ਨੇ। ਮੇਰੇ ਗੁਰੂ ਕਲਗੀਧਰ ਜੀ ਨੇ ਸਭ ਤੋਂ ਕੀਮਤੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਸਿੱਖ ਦੇ ਕੇਸ ਲੱਗੇ, ਜਿੱਥੇ ਅੰਮ੍ਰਿਤ ਦੀ ਦਾਤ ਦਿੱਤੀ, ਉਹਦਾ ਨਾਮ ਅੰਮ੍ਰਿਤਗੜ੍ਹ ਨਹੀਂ, ਉਸ ਕਿਲ੍ਹੇ ਦਾ ਨਾਮ ਰੱਖ ਦਿੱਤਾ ਕੇਸ਼ਗੜ੍ਹ। ਕਹਿੰਦੇ ਮੈਨੂੰ ਸਭ ਤੋਂ ਕੀਮਤੀ ਤੇਰੇ ਕੇਸ਼ ਨੇ, ਕੇਸ਼ਗੜ੍ਹ ਉਹਦਾ ਨਾਮ ਰੱਖਿਆ। ਹਜ਼ੂਰ ਕਹਿੰਦੇ ਨੇ ਕਿ ਕੇਸ਼ਾਂ ਦਾ ਦਾਨ ਮੰਗੀ ਕਿ ਦਾਤਾ ਇਹ ਸਿੱਖੀ ਮੇਰੀ ਕੇਸਾਂ ਨਾਲ ਨਿਭ ਜਾਏ। ਇੱਕ ਬੇਨਤੀ ਹੋਰ, ਦੂਜੀ ਗੱਲ ਕੇਸਾਂ ਨਾਲ ਸੰਬੰਧ ਕੰਘੇ ਦੇ ਦਸਤਾਰ ਦਾ ਬਹੁਤ ਹੈ। ਅਸੀਂ ਅੱਜ ਦੇਖਦੇ ਹਾਂ ਕੇਸ ਹੀ ਨਹੀਂ ਰੱਖੇ ਦਸਤਾਰ ਤਾਂ ਕਿਸੇ ਨੇ ਕੀ ਸਜਾਣੀ। ਹੁਣ ਦਸਤਾਰ ਕਦੋਂ ਤੋਂ ਸ਼ੁਰੂ ਹੋਈ, ਅਸੀਂ ਕਹਿੰਦੇ ਹਾਂ ਕਦੋਂ ਤੋਂ ਬਣਨੀ ਸ਼ੁਰੂ ਕੀਤੀ। ਅੱਜ ਵੀ ਸਾਨੂੰ ਇੱਕ ਸਮੱਸਿਆ ਆ ਰਹੀ ਹੈ। ਫਰਾਂਸ ਵਿੱਚ ਅਸੀਂ ਦੇਖਦੇ ਹਾਂ ਕਿ ਕੇਸਾਂ ਵਾਹਿਗੁਰੂ ਜਦੋਂ ਦਸਤਾਰ ਤੇ ਪਾਬੰਦੀ ਲੱਗੀ, ਕੋਈ ਹਿੰਦੂ ਨਹੀਂ ਬੋਲਿਆ, ਕੋਈ ਮੁਸਲਮਾਨ ਨਹੀਂ ਬੋਲਿਆ। ਮੈਂ ਕਹਿੰਦਾ ਉਦਣ ਮੈਂ ਕੁਰਬਾਨ ਜਾਂਦਾ, ਫਰਾਂਸ ਦੇ ਸਿੱਖਾਂ ਨੂੰ ਦਿੱਕਤ ਆਈ ਤੇ ਦਿਲ ਅਮਰੀਕਾ ਦੇ ਸਿੱਖਾਂ ਦਾ ਧੜਕਦਾ ਪਿਆ। ਫਰਾਂਸ ਦੇ ਸਿੱਖਾਂ ਨੂੰ ਦਿੱਕਤ ਆਈ ਤੇ ਦਿਲ ਹਿੰਦੁਸਤਾਨ ਦੇ ਸਿੱਖਾਂ ਦਾ ਧੜਕਦਾ ਹੈ ਤੇ ਮਨ ਨੂੰ ਖੁਸ਼ੀ ਹੁੰਦੀ ਹੈ। ਨਹੀਂ ਦਾਤਾ, ਲੱਖ ਸਾਡੇ ਵਖਰੇਵੇਂ ਨੇ, ਪਰ ਜਿੱਦਣ ਤੇਰੇ ਕਕਾਰ ਦੀ ਗੱਲ ਚੱਲੇਗੀ ਸਾਡੇ ਅੰਦਰ ਇੱਕੋ ਹੀ ਨੇ। ਜਿਵੇਂ ਇੱਕ ਨਾੜ ਕੱਟੀ ਜਾਏ ਤੇ ਸਾਰਾ ਤਨ ਦੁਖੀ ਹੁੰਦਾ। ਸਿੱਖ ਬੈਠਾ ਕਿਤੇ ਵੀ ਹੋਵੇ, ਉਹਦੀ ਇੱਜ਼ਤ ਆਣ ਤੇ ਕੋਈ ਹੱਥ ਚੁੱਕੇ ਤੇ ਸਾਡੇ ਦਿਲ ਜ਼ਰੂਰ ਤੜਫਣਗੇ ਤੇ ਤੜਫਦੇ ਨੇ। ਹੁਣ ਉਹ ਪੱਗ ਕਿੱਥੋਂ ਸ਼ੁਰੂ ਹੋਈ? ਕਈ ਵਾਰੀ ਅਸੀਂ ਪੜ੍ਹਦੇ ਹਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਭ ਤੋਂ ਪਹਿਲਾਂ ਪੱਗ ਦਾ ਜ਼ਿਕਰ ਮੈਂ ਬਾਬਾ ਫਰੀਦ ਜੀ ਨੂੰ ਇਸ ਕਰਕੇ ਕੋਟ ਕਰਨਾ ਹੁੰਦਾ ਕਿਉਂਕਿ ਸਭ ਤੋਂ ਪੁਰਾਣੇ ਭਗਤ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਜਿਹੜੇ ਨੇ ਉਹ ਨੇ। ਉਹਨਾਂ ਨੇ ਇੱਕ ਜ਼ਿਕਰ ਕੀਤਾ, ਫਰੀਦਾ ਮੈਂ ਭੁਲਾਵਾ ਪੱਗ ਦਾ ਮਤ ਮੈਲੀ ਹੋਏ ਜਾਏ। ਇਹਦਾ ਮਤਲਬ ਉਹ ਪੱਗ ਬੰਨਣ ਦੀ ਗੱਲ ਕਰਦੇ ਨੇ। ਬਾਬਾ ਨਾਮਦੇਵ ਜੀ ਨੇ ਜ਼ਿਕਰ ਕੀਤਾ, ਤਿੰਨ ਸ਼ਬਦ ਹੁੰਦੇ ਨੇ, ਪੱਗ, ਪਾਗ, ਪਗੜੀ ਤੇ ਪਗੜੀ। ਕਹਿਣ ਲੱਗੇ ਬਾਬਾ ਜੀ ਨੇ ਸ਼ਬਦ ਵਰਤਿਆ, ਮੈਂ ਭੁਲਾਵਾ ਪੱਗ ਦਾ ਮਤ ਮੈਲੀ ਹੋਏ ਜਾਏ। ਬਾਬਾ ਨਾਮਦੇਵ ਜੀ ਕਹਿੰਦੇ ਨੇ ਖੂਬ ਤੇਰੀ ਪਗੜੀ। ਉੱਥੇ ਰੱਬ ਨੂੰ ਕਿਹਾ ਤੂੰ ਪੱਗ ਵੀ ਬੰਨਣਾ ਹੁੰਦਾ। ਕਹਿਣ ਲੱਗੇ ਖੂਬ ਤੇਰੀ ਪਗੜੀ, ਇਹਦੇ ਅਰਥ ਕਰਕੇ ਦੇਖੋ, ਮਿੱਠੇ ਤੇਰੇ ਬੋਲ ਦੁਆਰਕਾ ਨਗਰੀ ਕਾਹੇ ਕੇ ਮਗੋਲ। ਸਾਹਿਬ ਨੇ ਪੱਗ ਪਗੜੀ ਸ਼ਬਦ ਬਾਣੀ ਵਿੱਚ ਬੜੀ ਵਾਰੀ ਵਰਤਿਆ। ਖੈਰ ਮੈਂ ਆਪਣੇ ਵਿਸ਼ੇ ਵੱਲ ਆਵਾਂ। ਸਿੱਖ ਤਵਾਰੀਖ ਵਿੱਚ ਪਹਿਲੀ ਵਾਰੀ ਪੱਗ ਦਾ ਜ਼ਿਕਰ ਗੁਰੂ ਹਰਗੋਬਿੰਦ ਸਾਹਿਬ ਦੀ ਪੱਗ ਦਾ ਹੋਇਆ ਹੈ। ਹਜ਼ੂਰ ਦੇ ਬਾਰੇ ਪਿਛਲੇ ਦਿਨ ਅਰਜ਼ ਕੀਤੀ, ਜਿੱਦਣ ਸੱਤੇ ਤੇ ਵਾਹਿਗੁਰੂ ਨੱਥੇ ਤੇ ਅਬਦੁੱਲੇ ਨੇ ਵਾਰ ਕਹੀ, ਅਖੀਰ ਦੇ ਉਹਨਾਂ ਸ਼ਬਦ ਕਹਿ ਸਨ, ਪੱਗ ਤੇਰੀ ਕੀ ਜਹਾਂਗੀਰ ਦੀ। ਇਹਦਾ ਮਤਲਬ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਸੀਸ ਤੇ ਦਸਤਾਰ ਵੱਜੀ ਏ ਤੇ ਉਹ ਵੇਖ ਕੇ ਕਹਿੰਦੇ ਨੇ ਜਹਾਂਗੀਰ ਤੇਰੀ ਪੱਗ ਗੁਰੂ ਹਰਗੋਬਿੰਦ ਸਾਹਿਬ ਦਾ ਮੁਕਾਬਲਾ ਕੀ ਕਰੇ। ਸਭ ਤੋਂ ਅਗਲੀ ਬੇਨਤੀ ਕਿ ਗੁਰੂ ਗ੍ਰੰਥ ਸਾਹਿਬ ਨੇ ਦਮਾਲੇ ਦਾ ਜ਼ਿਕਰ ਕੀਤਾ। ਅਸੀਂ ਕਈ ਵਾਰੀ ਕਹਿੰਦੇ ਹਾਂ ਲਓ ਜੀ ਨਿਹੰਗ ਸਿੰਘ ਉੱਤੇ ਕੱਪੜਾ ਛੱਡੀ ਬੈਠੇ ਨੇ, ਇੱਕ ਕੱਪੜਾ ਨਾ ਸਮਝਿਓ। ਉਹਨੇ ਕਿਹਾ ਸੀ ਮੈਂ ਇੱਕ ਵੱਖਰੇ ਵੱਖਰੇ ਨਿਸ਼ਾਨ ਨਹੀਂ ਰਹਿਣ ਦੇਣੇ। ਮੇਰੇ ਗੁਰੂ ਗੋਬਿੰਦ ਸਿੰਘ ਨੇ ਮੇਰੇ ਸਾਰੇ ਸਿੱਖਾਂ ਦੇ ਸਿਰ ਤੇ ਨਿਸ਼ਾਨ ਝੁਲਿਆ ਕਰੇਗਾ। ਤੂੰ ਨਿਸ਼ਾਨ ਪੁੱਟਣ ਦੀ ਗੱਲ ਕਰਨਾ? ਉੱਥੇ ਫਿਰ ਸ਼ਬਦ ਵਰਤੇ ਸਨ, ਹਾਂ ਗੁਸਾਈਂ ਦਾ ਪਹਿਲ ਵਾਨੜਾ ਮੈਂ ਗੁਰਮਿਲ ਉੱਚ ਦਮਾਲੜਾ। ਉੱਥੇ ਦਮਾਲਾ ਸ਼ਬਦ ਵਰਤੇ ਹੈ। ਕਹਿੰਦੇ ਮੇਰੇ ਗੁਰੂ ਨੇ ਮੇਰੇ ਸਿਰ ਤੇ ਦਮਾਲਾ ਸਜਾਇਆ। ਪਹਿਲੀ ਵਾਰੀ ਸ਼ਬਦ ਆਇਆ ਪੱਗ ਗੁਰੂ ਹਰਗੋਬਿੰਦ ਸਾਹਿਬ ਦੇ ਇਤਿਹਾਸ ਵਿੱਚੋਂ। ਉਸ ਤੋਂ ਅੱਗੇ ਜਿੱਦਣ ਮਾਈ ਪੁੱਤਰ ਦੀ ਦਾਤ ਮੰਗਦੀ ਹੈ ਸੁਲੱਖਣੀ, ਉੱਥੇ ਵੀ ਪੱਗ ਦਾ ਜ਼ਿਕਰ ਆਇਆ। ਉੱਥੇ ਲਿਖਦੇ ਨੇ ਕਿ ਉਦਣ ਗੁਰੂ ਹਰਗੋਬਿੰਦ ਸਾਹਿਬ ਨੇ ਚਿੱਟੀ ਦਸਤਾਰ ਬੰਨੀ ਸੀ। ਕਹਿਣ ਲੱਗੇ ਸੋਹਣੀਏ ਦਾੜੀਏ ਚਿੱਟੀਏ ਪੱਗੇ ਅਰਜ ਕਰੇਮੀਆਂ ਗੁਰੂ ਹਰਗੋਬਿੰਦ ਅੰਗੇ ਨਾਮ ਸੁਲੱਖਣੀ ਪਿੰਡ ਮੇਰਾ ਚੱਬੇ। ਕਹਿਣ ਲੱਗੇ ਮੈਂ ਅਫਲ ਜਾਂਦੀ ਨੂੰ ਕੋਈ ਤਾਂ ਫਲ ਲੱਗੇ। ਮੈਂ ਸਿਰਫ ਕੋਟ ਕਰ ਰਿਹਾ ਕਿ ਚਿੱਟੀ ਪੱਗ ਬੰਨੀ। ਜਦੋਂ ਸਾਹਿਬ ਦੀ ਅੰਮ੍ਰਿਤ ਬਾਣੀ ਅਸੀਂ ਪੜ੍ਹਦੇ ਹਾਂ ਤੇ ਭਾਈ ਗੁਰਦਾਸ ਵੇਲੇ ਤਾਂ ਹੋ ਗਿਆ ਸੀ। ਮੈਂ ਇੱਕ ਉਦਾਹਰਣ ਦੇਣੀ ਹੈ, ਅਸੀਂ ਪੱਗ ਵੀ ਕਹਿੰਦੇ ਹਾਂ ਪਗੜੀ ਵੀ ਕਹਿੰਦੇ ਹਾਂ ਪਰ ਸਿੱਖ ਸ਼ਬਦ ਵਰਤਦਾ ਦਸਤਾਰ। ਦੇਖੋ ਪੱਗ ਨਹੀਂ ਅਸੀਂ ਕਹਿੰਦੇ, ਪਗੜੀ ਨਹੀਂ ਅਸੀਂ ਕਹਿੰਦੇ, ਪਟਕਾ ਸ਼ਬਦ ਪਤਾ ਨਹੀਂ ਸਾਡੇ ਵਿੱਚ ਕਿੱਥੋਂ ਆ ਗਏ। ਕਿਤੇ ਤੁਸੀਂ ਸਿੱਖ ਸਾਹਿਤ ਪੜ੍ਹੋ ਪਟਕੇ ਦਾ ਕਿਤੇ ਜ਼ਿਕਰ ਨਹੀਂ। ਕੇਸ ਕੀ ਦਾ ਜ਼ਿਕਰ ਤਾਂ ਜ਼ਰੂਰ ਹੈ ਪਰ ਪਟਕੇ ਦਾ ਕਿਤੇ ਨਹੀਂ। ਸਿੱਖ ਕਹਿੰਦੇ ਨੇ ਪਟਕਾ ਬੰਨੇ, ਮੇਰਾ ਧੰਨ ਗੁਰੂ ਗ੍ਰੰਥ ਸਾਹਿਬ ਮਿਹਰ ਕਰੇ ਇਸ ਦਾਤੇ ਦੀ ਹਜ਼ੂਰੀ ਵਿੱਚ ਆਉਂਦਿਆਂ ਤੇ ਘੱਟੋ ਘੱਟ ਦਸਤਾਰ ਸਜਾ ਕੇ ਆਇਆ ਕਰੀਏ। ਜਦੋਂ ਦਰਬਾਰ ਸੱਜਦਾ ਹੈ ਨਾ ਤੇ ਬਾਦਸ਼ਾਹ ਦੇ ਦਰਬਾਰ ਵਿੱਚ ਜੇ ਪਾਤੇ ਕੱਪੜੇ ਕੋਈ ਪਾ ਕੇ ਜਾਏ, ਉਹਦਾ ਮੰਤਰੀ ਫੌਜੀ ਕੋਈ ਆਪਣੀ ਵਰਦੀ ਚੰਗੀ ਨਾ ਪਾ ਕੇ ਜਾਏ, ਉਹਨੂੰ ਲੈਣ ਵਿੱਚ ਖਿਲਾਰ ਕੇ ਸਜ਼ਾ ਦਿੱਤੀ ਜਾਂਦੀ ਹੈ। ਤੈਨੂੰ ਅਕਲ ਨਹੀਂ ਦਰਬਾਰ ਵਿੱਚ ਕਿਵੇਂ ਆਈਦਾ? ਮੇਰੇ ਸਾਹਿਬ ਨੇ ਕਿਹਾ ਜਦੋਂ ਮੇਰੇ ਕੋਲ ਆਉਣਾ ਸੋਹਣਾ ਦਸਤਾਰਾ ਸਜਾ ਕੇ ਆਵੀਂ, ਸੋਹਣੇ ਕੇਸਾਂ ਵਿੱਚ ਕੰਘਾ ਕਰਕੇ ਆਵੀਂ, ਉੱਤੇ ਦਸਤਾਰ ਬੰਨੀ ਹੋਵੇ। ਹੁਣ ਆਮ ਤੌਰ ਤੇ ਦਸਤਾਰ ਦੇ ਅਰਥ ਜਦੋਂ ਅਸੀਂ ਕਰਨੇ ਹਾਂ, ਅਰਬੀ ਵਿੱਚ ਦਸਤਾਰ ਨੂੰ ਕਹਿੰਦੇ ਨੇ ਇਮਾਮਾ, ਫਾਰਸੀ ਵਿੱਚ ਕਹਿੰਦੇ ਨੇ ਦੁੱਲ ਬੰਦ, ਟਰਕੀ ਵਿੱਚ ਕਹਿੰਦੇ ਨੇ ਤੁਲ ਬੰਦ, ਅੰਗਰੇਜ਼ੀ ਵਿੱਚ ਆਪਾਂ ਸ਼ਬਦ ਵਰਤਦੇ ਹਾਂ ਟਰਬਨ, ਹਿੰਦੀ ਵਿੱਚ ਬੜੇ ਸ਼ਬਦ ਵਰਤੇ ਜਾਂਦੇ ਨੇ ਪਗੜੀ ਪਾਗ, ਇਹ ਆਖਰ ਸ਼ਬਦ ਵਰਤੇ ਜਾਂਦੇ ਇਮਾਮਾ। ਫਾਰਸੀ ਵਿੱਚ ਦੁੱਲ ਬੰਦ, ਦੁੱਲ ਬੰਦ ਦਾ ਆਖਰੀ ਅਰਥ ਹੁੰਦਾ ਕਿ ਕੱਪੜੇ ਦੀਆਂ ਤਹਾਂ। ਕੱਪੜੇ ਦੀਆਂ ਪੱਤੀਆਂ ਤੈਅ ਜਿਹੜੀਆਂ ਲੱਗੀਆਂ ਹੁੰਦੀਆਂ ਨੇ। ਤੇ ਜਦੋਂ ਅਸੀਂ ਇਹੀ ਸ਼ਬਦ ਮੇਰਾ ਖਿਆਲ ਹੈ ਤੁਰਕੀ ਵਿੱਚ ਗਿਆ ਕਿ ਤੁਲ ਬੰਦ, ਤੇ ਜਦੋਂ ਅਸੀਂ ਅੰਗਰੇਜ਼ੀ ਵਿੱਚ ਪੜ੍ਹਨੇ ਹਾਂ ਇਹ ਦਸਤਾ ਤਰਬਣ ਸ਼ਬਦ ਵਰਤਨੇ ਆ। ਇੱਕ ਗੱਲ ਚੇਤੇ ਰੱਖਿਓ, ਹਜ਼ਰਤ ਮੁਹੰਮਦ ਸਾਹਿਬ ਪੱਗ ਸਜਾਉਂਦੇ ਸਨ, ਪੱਗ ਬੰਨਦੇ ਸਨ। ਹੁਣ ਮੁਸਲਮਾਨ ਅੱਜ ਵੀ ਪਠਾਨ ਬੰਨਦੇ ਨੇ, ਪਰ ਜਿਹੜੀ ਅਹਿਮੀਅਤ ਸਿੱਖ ਲਈ ਦਸਤਾਰ ਦੀ ਗਾਇ ਦੁਨੀਆਂ ਵਿੱਚ ਹੋਰ ਕਿਸੇ ਕੌਮ ਲਈ ਇਹ ਅਹਿਮੀਅਤ ਨਹੀਂ। ਸ਼ਾਹ ਮੁਹੰਮਦ ਵਰਗੇ ਨੇ ਜਦੋਂ ਸਿੱਖ ਹਾਰ ਕੇ ਆ ਗਿਆ, ਉਹ ਕਹਿੰਦਾ ਰੱਖੋ ਲਾਜ ਪੱਗ ਤੇ ਦਾੜੀ ਦੀ ਲਾਜ ਯਾਰੋ, ਉਹਨੇ ਕਿਹਾ ਆਪਣੀ ਪੱਗ ਦੀ ਲਾਜ ਰੱਖੋ। ਚੇਤੇ ਰੱਖੋ ਸਿੱਖ ਦੀ ਦਸਤਾਰ ਅਸੀਂ ਆਪਾਂ ਦੇਖਣੇ ਚੁੱਕੀ ਚੁੱਕ ਕੇ ਪਵਾਉਂਦੀ ਰੱਖ ਦਿੱਤੀ ਤੇ ਸਰਦਾਰ ਜੀ ਰਾਤ ਨੂੰ ਸੁੱਤੇ ਤੇ ਪੱਗ ਉੱਤੇ ਪੈਰ ਰੱਖੇ ਹੁੰਦੇ ਨੇ। ਇਹ ਸਿੱਖੀ ਦੀ ਦਸਤਾਰ ਦੀ ਗੱਲ ਹੈ। ਇੱਕ ਪੰਜ ਛੇ ਪੱਗਾਂ ਕੱਟੀਆਂ ਦਸਤਾਰਾਂ ਬੰਨ ਦਿੱਤੀਆਂ, ਮਹੀਨਾ ਕੁ ਪਰਤ ਕੇ ਬੰਨੀ ਕੋਈ ਨੀ, ਲਿਆ ਬਾਜ ਜੀ ਲੋਹੇ ਦੀ ਸਲਾਈ ਉੱਤੇ ਰੱਖੀ ਟੋਪੀ ਚੱਲ ਵੀ ਕੰਮ ਨੂੰ। ਕਿੰਨੀ ਕੁ ਦੇਰ ਲੱਗਦੀ ਦਸਤਾਰ ਬੰਨਦੇ? ਖਿਮਾ ਕਰਿਓ ਮੈਂ ਦਾਵਾ ਨੀ ਕਰਦਾ, ਮਿੰਟ ਦੋ ਨੀ ਲੱਗਣਗੇ ਦਸਤਾਰ ਬੰਨਦੇ। ਹੁਣ ਜੇ ਅਸੀਂ ਦਸਤਾਰ ਚ ਜਾਣੀ ਹੋਵੇ ਕਿੰਨੀ ਕੁ ਦੇਰ ਲੱਗੇਗੀ? ਮੇਰੇ ਕਿਰਪਾਲੂ ਦਾਤਾਰ ਜੀ ਨੇ ਜਦੋਂ ਦਸਤਾਰ ਕਹੀ ਤੇ ਨੰਗੇ ਸਿੱਖ ਸਿਰ ਨੀ ਰਹਿਣਾ ਸਿੱਖ ਨੇ। ਅਸੀਂ ਆ ਜਿਹੜੇ ਵੈਸ਼ਨਾ ਵਿੱਚ ਪਏ ਹਾਂ ਨਾ, ਮੇਰਾ ਵਾਹਿਗੁਰੂ ਮੇਹਰ ਕਰੇ ਸਾਨੂੰ ਸਮਤ ਬਖਸ਼ੇ, ਆਪਣੇ ਮੂਲ ਪਹਿਚਾਨਣ ਦੀ ਜਾਚ ਆ ਜਾਏ। ਇੱਕ ਮੈਂ ਉਦਾਹਰਨ ਦੇਣੀ ਹੈ ਤੁਹਾਨੂੰ ਭਾਈ ਗੁਰਦਾਸ ਦੀਆਂ ਵਾਰਾਂ ਦੀ ਪੌੜੀ ਵਿੱਚੋਂ, ਹੋ ਸਕਦਾ ਕਿ ਤੁਹਾਨੂੰ ਬੜੀ ਉਹ ਚੰਗੀ ਲੱਗੇਗੀ ਗੱਲ। ਉਸ ਵੇਲੇ ਦਸਤਾਰ ਕਿਹਦੇ ਸਿਰ ਤੋਂ ਲਾਈ ਜਾਂਦੀ ਸੀ? ਜਿਹੜਾ ਪੱਗ ਲਾਉਂਦਾ ਸੀ ਉਹ ਕਿਸ ਚੀਜ਼ ਦਾ ਸੂਚਕ ਸੀ? ਭਾਈ ਗੁਰਦਾਸ ਦੀ ਵੈਸੇ ਉਹ ਵਾਰ ਦੀ ਪੌੜੀ ਹੈ ਮੂਰਖਾਂ ਦੇ ਟੋਲੇ ਸੰਬੰਧੀ, ਪਰ ਉਹਦੇ ਵਿੱਚੋਂ ਮੈਂ ਇੱਕ ਉਦਾਹਰਨ ਜ਼ਰੂਰ ਖਿੱਚੀ ਹੈ ਵੀ ਇਹਦਾ ਮਤਲਬ ਉਸ ਵੇਲੇ ਪੱਗ ਦੀ ਅਹਿਮੀਅਤ ਬੜੀ ਸੀ। ਉਹ ਲਿਖਦੇ ਨੇ ਕਿ ਇੱਕ ਬਜ਼ੁਰਗ ਖੂਹ ਦੇ ਉੱਤੇ ਗਰਮੀ ਦੇ ਦਿਨ ਸਨ, ਇਸ਼ਨਾਨ ਕਰਕੇ ਆਇਆ। ਮੈਂ ਸਿਰਫ ਪੰਜ ਚਾਰ ਮਿੰਟ ਲੈਣੇ ਨੇ। ਇਸ਼ਨਾਨ ਉਹਨੇ ਕੀਤਾ ਜੀ ਤੇ ਚੇਤਾ ਭੁੱਲ ਗਿਆ ਪੱਗ ਦਾ ਸਿਰ ਤੇ ਰੱਖਣ ਲਈ। ਹੁਣ ਉੱਥੇ ਮੈਂ ਸ਼ਬਦ ਪੱਗ ਵਰਤ ਲਿਆ, ਸਿੱਖ ਲਈ ਦਸਤਾਰ ਨੇ। ਉਹ ਪੱਗ ਭੁੱਲ ਗਿਆ ਖੂਹ ਤੇ, ਕੱਪੜੇ ਪਾਏ ਉਸੇ ਤਰ੍ਹਾਂ ਹੀ ਤੇ ਘਰ ਆ ਵੜਿਆ। ਜਦੋਂ ਡਿਊਟੀ ਵਿੱਚ ਆਇਆ ਨਾ ਤੇ ਨੂੰਹ ਨੇ ਦੂਰੋਂ ਦੇਖਿਆ ਵੀ ਮੇਰਾ ਸਹੁਰਾ ਤੁਰਿਆ ਹੁੰਦਾ। ਉਹਨੇ ਸਹੁਰੇ ਨੂੰ ਵਹਿੰਦਿਆਂ ਸਾਰ ਉੱਚੀ ਸਾਰੀ ਢਾਹਾਂ ਮਾਰ ਕੇ ਸਿਆਪਾ ਕਰਲਾ ਪਈ, ਰੋਣ ਲੱਗ ਪਈ ਦਿਆਂ ਦਿਆਜ। ਹੁਣ ਜਿਹੜਾ ਸਹੁਰਾ ਸੀ ਉਹ ਡਿਊਟੀ ਵਿੱਚ, ਉਹਦੇ ਕੰਨਾਂ ਵਿੱਚ ਆਵਾਜ਼ ਪਈ ਵੀ ਅੰਦਰ ਨੂਰ ਹੁੰਦੀ ਏ, ਉਹ ਡਿਊਟੀ ਤੋਂ ਬਾਹਰ ਖਲੋ ਕੇ ਢਾਹਾਂ ਮਾਰਨ ਲੱਗ ਪਿਆ। ਅੰਦਰ ਨੂਰ ਹੋਈ ਜਾਏ, ਬਾਹਰ ਸਹੁਰਾ ਰੋਈ ਜਾਏ, ਢਾਹਾਂ ਮਾਰੀ ਜਾਏ। ਇੰਨੀ ਦੇਰ ਨੂੰ ਗੁਆਂਢੀਆਂ ਨੇ ਜਦੋਂ ਸੁਣੀਆਂ ਉੱਚੀਆਂ ਆਵਾਜ਼ਾਂ ਤੇ ਉਹ ਵੀ ਆ ਗਏ। ਉਹਨਾਂ ਨੇ ਵੀ ਆ ਕੇ ਬੀਬੀਆਂ ਬੁੱਢੇ ਜਿਹੜੇ ਨਾਲ ਰੋਣ ਲੱਗ ਪਏ। ਇੰਨੀ ਦੇਰ ਨੂੰ ਪਿੰਡ ਵਿੱਚੋਂ ਆਈ ਨੈਣ। ਆਪ ਨੂੰ ਪਤਾ ਵੀ ਜਿਹੜੇ ਪੇਂਡੂ ਕਲਚਰ ਨਾਲ ਜੁੜੇ ਸੱਜਣ ਨੇ ਕਿ ਜਦੋਂ ਕੋਈ ਮਰਦਾ ਸੀ ਤੇ ਨੈਣ ਸਪੈਸ਼ਲ ਆਉਂਦੀ ਸੀ ਪਿਤੀ ਕਰਾਉਣ ਵਾਸਤੇ। ਪਿਤੀ ਕਰਾਉਣ ਮੈਂ ਤਾਂ ਕਹਿੰਦਾ ਪਿਆ ਵਾ, ਉਹ ਰਵਾਉਂਦੀ ਹੁੰਦੀ ਸੀ ਤੇ ਜਿਹੜੀ ਬੁੱਢੀ ਨੂੰ ਨਹੀਂ ਸੀ ਰੋਣਾ ਹੁੰਦਾ ਉਹਨੂੰ ਧੱਕਾ ਮਾਰ ਕੇ ਬਾਹਰ ਕੱਢਦੀ ਸੀ, ਝੱਲੀਏ ਤੈਨੂੰ ਵੈਣ ਪਾਉਣ ਦੀ ਜਾਚ ਵੀ ਨਹੀਂ ਆਉਂਦੀ। ਤੇ ਮੈਂ ਕਹਿੰਦਾ ਉਹ ਪਿਤੀ ਕਰਾਉਂਦੀ ਹੁੰਦੀ ਅਸਲ 'ਚ। ਉਹ ਨੈਣ ਆ ਗਈ ਜੀ, ਉਹਨੇ ਪਿਤੀ ਸ਼ੁਰੂ ਕਰਾਈ। ਹੁਣ ਜਦੋਂ ਉਹਨੇ ਪਿਤੀ ਜਦੋਂ ਉਹਨੇ ਰਵਾਉਣਾ ਸੀ, ਆਖਰ ਵੈਣ ਤਾਂ ਪਹਿਲਾਂ ਉਹਨੇ ਪਾਉਣਾ। ਉਹ ਨੂੰਹ ਨੂੰ ਪੁੱਛਦੀ ਵੀ ਹਾਏ ਮੋਰਨੀ ਕਾਂ ਕਿ ਹਾਏ ਲਾੜਿਆ ਕਾਂ, ਮਰਿਆ ਬੰਦਾ ਜੇ ਕਿ ਜਨਾਨੀ ਏ? ਉਹ ਕਹਿੰਦੀ ਮੈਨੂੰ ਕੋਈ ਨੀ ਪਤਾ, ਸਹੁਰੇ ਨੂੰ ਪੁੱਛੋ। ਉਹ ਜਦੋਂ ਸਹੁਰੇ ਕੋਲ ਆਈ ਕਹਿੰਦਾ ਮੈਨੂੰ ਕੋਈ ਨੀ ਪਤਾ, ਨੂੰਹ ਨੂੰ ਪੁੱਛੋ। ਉਹਨੇ ਮੂਰਖਾਂ ਦੋਨਾਂ ਨੂੰ ਵਹਾ ਕੇ ਪੁੱਛਿਆ ਵੀ ਕਾਰਨ ਕੀ, ਰੋਈ ਕਿਉਂ ਜਾਂਦੇ ਸੀ? ਉਹ ਕਹਿੰਦੀ ਮੈਨੂੰ ਕੋਈ ਨੀ ਸੀ ਪਤਾ, ਇਹਦੇ ਸਿਰ ਤੇ ਪੱਗ ਕੋਈ ਨੀ ਸੀ, ਮੈਂ ਸੋਚਿਆ ਪਤਾ ਨੀ ਅੱਜ ਕੋਈ ਮਰ ਗਿਆ। ਅਸਲ ਵਿੱਚ ਸਿਰ ਦਾ ਸਿਰ ਤੋਂ ਪੱਗ ਲੈ ਜਾਣਾ ਮੌਤ ਦਾ ਸੂਚਕ ਸੀ। ਮੇਰੇ ਸਾਹਿਬ ਜੀ ਭਾਈ ਗੁਰਦਾਸ ਨੇ ਸ਼ਬਦ ਵਰਤੇ ਨੇ ਪੌੜੀਏ ਕਿ ਠੰਡੇ ਖੂਹ ਨਹਾਏ ਕਹਿ ਪੱਗ ਵਸਾਰ ਆਇਆ ਸਿਰ ਨੰਗੇ, ਘਰ ਵਿੱਚ ਰੰਨਾ ਕਮਲੀਆਂ ਤੁਸੀਂ ਲਿੱਤੀ ਦੇ ਉੜੰਗੇ। ਕਹਿਣ ਲੱਗੇ ਲੋਕ ਸਿਆਪੇ ਆਇਆ ਇਸਤਰੀ ਪੁਰਖ ਜੁੜੇ ਲੈ ਪੰਗੇ, ਨੈਣ ਪੁੱਛਦੀ ਪਿੱਟ ਦਿਆ ਕਿਸ ਦੇ ਨਾਉ ਅਲਾਉਣੀ ਅੰਗੇ। ਕਹਿਣ ਲੱਗੀ ਪੁੱਛੇ ਸਹੁਰੇ ਜਾ ਕੇ ਕੌਣ ਮੂਆ ਨਾਉ ਉੱਤਰ ਮੰਗੇ, ਸਹੁਰੇ ਨੂੰ ਪੁੱਛੋ ਕਿਹੜਾ ਮਰ ਗਿਆ ਮੈਨੂੰ ਤੇ ਪਤਾ ਹੀ ਕੋਈ ਨਹੀਂ। ਇਹਦਾ ਮਤਲਬ ਮੈਂ ਸਿਰਫ ਬੇਨਤੀ ਕੀਤੀ, ਮੈਂ ਉਹਦੇ ਵਿੱਚੋਂ ਸਿਰਫ ਇੱਕ ਪੱਖ ਲਿਆ ਵੀ ਪੱਗ ਦਾ ਉਤਰਨਾ ਮੌਤ ਦਾ ਸੂਚਕ ਸੀ। ਮੇਰੇ ਗੁਰੂ ਨੇ ਕਿਹਾ ਕੇਸਾਂ ਦਾ ਦਾਨ ਮੰਗੀ, ਸਿਰ ਦੇ ਉੱਤੇ ਦਸਤਾਰ ਸਜਾਈ ਤੇ ਦਸਤਾਰ ਸਜਾ ਕੇ ਜਦੋਂ ਦਰਪਣ ਵਿੱਚੋਂ ਚਿਹਰਾ ਦੇਖੇਗਾ ਤੇ ਖੋਵੇਂ ਬਾਣੀ ਪੜਨ ਵਾਲੀ ਸੁੱਚੀ ਦਾੜੀ ਤੇ ਸੱਚ ਜਾਣੀ ਮੇਰਾ ਅਜੀਤ ਤੇ ਜੁਝਾਰ ਮੈਨੂੰ ਤੇਰੇ ਵਿੱਚੋਂ ਨਜ਼ਰ ਆਇਆ ਕਰਨਗੇ। ਦੇਖੋ ਜਿਸ ਗੁਰੂ ਨੇ ਕਿਹਾ ਮੈਨੂੰ ਨਜ਼ਰ ਆਉਣਗੇ, ਹਜ਼ੂਰ ਦੇ ਦਰ ਤੋਂ ਅਸੀਂ ਸਭ ਤੋਂ ਵੱਡਾ ਦਾਨ ਮੰਗਦੇ ਹਾਂ ਕਿ ਕਿਰਪਾਲੂ ਦਾਤਾ ਜੀ ਸਾਨੂੰ ਮਿਹਰ ਕਰਕੇ ਕੇਸਾਂ ਦਾ ਦਾਨ ਦਿਓ, ਕੇਸਾਂ ਨੂੰ ਸੰਭਾਲਣ ਲਈ ਕੰਘੇ ਦੀ ਦਾਤ ਦਿਓ ਤੇ ਇਸ ਸੀਸ ਦੇ ਉੱਤੇ ਸਜਾਉਣ ਲਈ ਦਸਤਾਰ ਦਿਓ। ਆਓ ਜੇ ਅਰਦਾਸ ਰੋਜ਼ ਕਰਨੀ ਆ ਕੇਸਾਂ ਨੂੰ ਮੰਗਣ ਲਈ ਤੇ ਫਿਰ ਆਪਾਂ ਕੱਟਣੇ ਛੱਡ ਦਈਏ। ਮੈਂ ਕਹਿੰਦਾ ਰੱਖੋ ਨਾ ਨਾ ਰੱਖੋ, ਕੱਟਣੇ ਛੱਡ ਦਿਓ ਬਸ। بس کتنے چھڈ دیو، رکھو نا تہاڈی مرضی، رکھنا رکھو، صرف کہہ دیو اج تو بعد میں کتنے نہیں کتو نا، جے رکھے گا تے رب رکھے گا، تو میر کرے گا، گرو میر کرے، کل نو اسی بچاراں گے، کیشا دان تو بعد ریت دان۔ واہ گرو جی کا خالصہ، واہ گرو جی کی فتح۔